ਸੱਜੇ ਹੋ ਜਾਏ ਖੱਬੇ ਹੋ ਜਾਏ ਅੱਗੇ ਚਲੀ ਜਾਏ ਪਰ ਹੈ ਪਾਣੀ ਦੇ ਵਿੱਚ ਰਹਿਣ। ਸੋ ਇਸ ਕਰਕੇ ਆਓ ਮਨ ਵਿਅਕਤੀ ਇਕਾਗਰ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਦਿਹਾੜਾ ਪਾਵਨ ਨੇੜੇ ਆ ਰਿਹਾ, ਉਸੇ ਦਿਹਾੜੇ ਨੂੰ ਸਮਰਪਿਤ ਇਹ ਦੀਵਾਨ ਚੱਲ ਰਹੇ। ਸੰਤ ਸੇਵੀ ਖਿਆਲਾਂ ਦੇ ਇੱਥੋਂ ਦੇ ਪ੍ਰਬੰਧਕ ਮੈਂਬਰ ਸਾਹਿਬਾਨ, ਮੁੱਖ ਸੇਵਾਦਾਰ ਭਾਈ ਸੰਤ ਸਿੰਘ ਜੀ ਗੁਰਮੁਖ ਸਭਾ ਰੱਖਦੇ ਹੈ, ਅੰਸਾਰੀ ਵਾਲੇ ਮਹਾਂਪੁਰਸ਼ਾਂ ਦੀ ਬੜੀ ਸੰਗਤ ਕੀਤੀ ਹੈ, ਹੋਰ ਵੀ ਮਹਾਂਪੁਰਸ਼ਾਂ ਦੀ ਗੱਲ ਹੈ। ਆਸਤਕ ਪਾਵਨ ਹੈ, ਬੜੀ ਖੁਸ਼ੀ ਹੈ ਵੀ ਜੋ ਖਾਲਸੇ ਦੀ ਪ੍ਰਾਪਤ ਮਰਿਆਦਾ ਉਹਦੇ ਅਨੁਸਾਰ ਇਸ ਸਥਾਨ ਤੇ ਮਰਿਆਦਾ ਚੱਲਦੀ। ਸੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ। ਆਓ, ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰਪੁਰਬ ਦਾ ਮਹਾਤਮ ਕੀ, ਗੁਰਪੁਰਬ ਦੀ ਪਰਿਭਾਸ਼ਾ ਕੀ, ਕਿਹੜੇ ਦਿਹਾੜਿਆਂ ਨੂੰ ਗੁਰਪੁਰਬ ਕਹਿ ਸਕਦੇ ਹਾਂ। ਇੱਕ ਗੱਲ ਰਹਿ ਗਈ ਸੀ ਵੀ ਕਿਹੜੇ ਦਿਹਾੜੇ ਨੂੰ ਨਹੀਂ ਕਹਿ ਸਕਦੇ, ਉਹ ਮੈਂ ਗੱਲ ਨਾਲੇ ਲੜੀ ਜੁੜ ਜਾਏਗੀ, ਉਸ ਤੋਂ ਬਾਅਦ ਅਗਲੀ ਵਿਚਾਰ ਪ੍ਰਾਰੰਭ ਕਰੂੰਗਾ। ਜਿਹੜੇ ਦਿਹਾੜੇ ਗੁਰੂ ਸਾਹਿਬ ਨੇ ਅਵਤਾਰ ਧਾਰਿਆ, ਗੁਰਤਾ ਗਤੀ ਤੇ ਸਵਾਇਮਾਨ ਹੋਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾ ਹੋਇਆ, ਗੁਰਤਾ ਗਤੀ ਹੋਈ, ਖਾਲਸੇ ਦਾ ਪ੍ਰਗਟ ਹੋਣਾ ਹੋਇਆ, ਇਹ ਤਾਂ ਸਭ ਗੁਰਪੁਰਬ। ਜਿਹੜੇ ਦਿਹਾੜੇ ਸਾਡੇ ਗੁਰੂ ਸਾਹਿਬਾਨ ਜੋਤੀ ਜੋਤ ਸਮਾਏ, ਉਹ ਗੁਰਪੁਰਬ ਨੇ। ਗੁਰੂ ਵਾਸਤੇ ਤਾਂ ਹੋ ਸਕਦਾ ਪੁਰਬ, ਗੁਰੂ ਆਪਣੀ ਜ਼ਬਾਨ ਨਾਲ ਕਹਿ ਦਿੰਦੇ ਵੀ ਇਹ ਪੁਰਬ ਹੈ, ਗੁਰੂ ਨੂੰ ਖੁਸ਼ੀ ਹੋ ਸਕਦੀ। ਸਿੱਖਾਂ ਵਾਸਤੇ ਤਾਂ ਹੰਝੂ ਹੋਣ ਦੱਸ, ਉਹਨੂੰ ਅਸੀਂ ਕਹਿ ਰਹੇ ਹਾਂ ਸਤਿਗੁਰੂ ਜੀ ਦਾ ਸੱਚਖੰਡ ਕਵਰ, ਜਾਂ ਸਰੀਰ ਦੇ ਓਲੇ ਕਰਨ ਦੀ ਪ੍ਰਕਿਰਿਆ, ਜਾਂ ਫਿਰ ਜੋਤੀ ਜੋਤ ਸਮਾਉਣ ਦਾ ਦਿਹਾੜਾ। ਦਸ ਰੂਪਾਂ ਦੇ ਵਿੱਚ ਅੱਠ ਸਰੂਪਾਂ ਨੂੰ ਕਹਾਂਗੇ ਜੋਤੀ ਜੋਤ ਸਮਾ ਗਏ, ਤੇ ਦੋ ਸਰੂਪ ਜਿਹੜੇ ਪੰਜਵਾਂ ਤੇ ਨੌਵਾਂ, ਉਹਨਾਂ ਨੂੰ ਕਹਾਂਗੇ ਸ਼ਹੀਦੀ ਦਿਵਸ, ਸ਼ਹੀਦੀ ਜੋੜ ਮੇਲਾ, ਤੇ ਉਹਨਾਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਗੁਰਮਤ ਦੇ ਅਸੂਲ ਸੰਗ੍ਰਹਿ ਕੀਤੇ ਹਨ, ਉਹਨਾਂ ਨੇ ਉਹਦੇ ਤੇ ਪ੍ਰਸ਼ਨ ਚਿੰਨ੍ਹ ਲਾਇਆ ਵੀ ਐਸਾ ਕਹਿਣਾ ਨਹੀਂ ਚਾਹੀਦਾ। ਜੇ ਸਾਡੇ ਬਜ਼ੁਰਗ ਸੁਭਾਵ ਕਹਿੰਦੇ ਰਹੇ ਹਨ ਤਾਂ ਸਾਨੂੰ ਇਹਦੇ ਵਿੱਚ ਸੰਕੋਚ ਕਰ ਲੈਣਾ ਚਾਹੀਦਾ। ਬਜ਼ੁਰਗਾਂ ਦੇ ਵੇਲੇ, ਮਹਾਂਪੁਰਸ਼ਾਂ ਦੇ ਵੇਲੇ ਸ਼ੰਕਾਵਾਦੀ ਲੋਕ ਨਹੀਂ ਸਨ, ਚੱਲੇ ਅੰਦਰ ਸੀ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕੌਣ ਪੁੱਛਦਾ। ਹੁਣ ਜਦੋਂ ਅਸੀਂ ਇਹ ਗੱਲ ਕਹਾਂਗੇ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ, ਤਾਂ ਕਿਤੇ ਨਾ ਕਿਤੇ ਸ਼ੰਕਾ ਕਰਨ ਵਾਲੇ ਨੂੰ ਅਧਿਕਾਰ ਹੈ, ਕਹੋ ਕਿ ਦੱਸੋ ਪੁਰਬ ਦਾ ਅਰਥ ਹੈ ਕੁਛ। ਜਦੋਂ ਗੁਰੂ ਤੇਗ ਬਹਾਦਰ ਜਾਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਹੋਈ ਹੈ, ਖੁਸ਼ੀ ਸੀ ਤੁਹਾਨੂੰ? ਜੇ ਨਹੀਂ ਫਿਰ ਪੁਰਬ ਸ਼ੌਕ ਸ਼ਹੀਦੀ ਪੁਰਬ। ਇਹ ਅਸੀਂ ਕੱਲ ਦੀ ਵਿਚਾਰ ਦੇ ਨਾਲ ਕੁਝ ਇੱਕ ਪੱਖ ਥੋੜਾ ਜਿਹਾ ਦੇਖਾਂਗੇ। ਅਗਲੀ ਗੱਲ, ਭਾਈ ਸਾਹਿਬ ਲਿਖਦੇ ਨੇ ਆਦਿ ਨਿਰੰਜਨ ਹੈ ਗੁਰੂ ਨਾਨਕ, ਇਹ ਪ੍ਰੀਚਾ ਹੈ ਗੁਰੂ ਨਾਨਕ, ਇਹ ਹੈ ਜਾਣਕਾਰੀ ਗੁਰੂ ਨਾਨਕ ਹੈ ਕਿ ਆਦਿ ਤੇ ਨਿਰੰਜਨ ਦੋ ਪਦ ਵਿੱਚ, ਆਦਿ ਦਾ ਅਰਥ ਹੈ ਮੁੱਢ, ਇਸ ਦਾ ਮੁੱਢ ਸੰਸਾਰ ਦਾ, ਪਰਮਾਤਮਾ ਦਾ ਕੋਈ ਮੁੱਢ ਨਹੀਂ। ਜਿਹਦਾ ਆਦ ਮੰਨ ਲਿਆ ਉਹਦਾ ਅੰਤ ਮੰਨਣਾ ਪਏਗਾ, ਅੰਤ ਦਾ ਵਿਸ਼ਿਤ ਹੋ ਜਾਂਦਾ ਜਿਹਦਾ। ਆਦ ਅੰਤ ਤੋਂ ਰਹਿਤ ਹੈ ਪਰਮੇਸ਼ਰ, ਆਦ ਦਾ ਅੰਤ ਸਦਾ ਬੇਅੰਤ। ਤੇ ਆਦ ਸੰਸਾਰ ਦੀ ਹੈ, ਪਰਮਾਤਮਾ ਦੀ ਹੈ। ਸੰਸਾਰ ਦੇ ਆਦਿ ਵਿੱਚ ਜਿਹੜਾ ਸੀ ਸੰਸਾਰ ਦੇ ਅੰਤ ਵਿੱਚ ਵੀ ਹੋਵੇ। ਉਹ ਪਰਮੇਸ਼ਰ ਨਿਰੰਜਨ ਦਾ ਅਰਥ ਹੈ ਨਿਰਜਮਾ ਅੰਜਨ, ਅੰਜਨ ਨਾਮ ਹੈ ਕਾਰਸ ਦਾ ਸੁਰਮੇ ਦਾ, ਸੁਰਮਾ ਸੁਰਮੇ ਅੰਜਨ ਕਹਿੰਦੇ, ਉਹਦੇ ਵਿੱਚੋਂ ਲੈਣਾ ਭਾਵ ਕਾਰਸ ਦਾ, ਅੰਜਨ ਕਾਲਾ ਹੁੰਦਾ ਹੈ ਤੇ ਮਾਇਆ ਦਾ ਸਰੂਪ ਹੈ ਜਿਹੜਾ ਉਹ ਵੀ ਕਾਲਾ ਹੈ। ਇਹ ਅੰਜਨ ਹੈ ਸਾਰੇ ਸੰਸਾਰ, ਅੰਜਨ ਮੈਂ ਨਿਰੰਜਨ ਰਹੀ ਹੈ। ਅੰਜਨ ਦੇ ਵਿੱਚ ਨਿਰੰਜਨ ਰਹਿਣਾ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਜਾਂ ਤਾਂ ਆਪ ਨਿਰੰਜਨ, ਜਾਂ ਫਿਰ ਜਿਹੜਾ ਉਹਦੇ ਨਾਲ ਜੁੜ ਜਾਵੇ ਉਹ ਅੰਜਨ ਤੋਂ ਨਿਰਭੀ ਰਹਿਤ ਹੋ ਜਾਂਦਾ, ਕਾਲਸ ਤੋਂ ਰਹਿਤ ਹੋ ਜਾਂਦਾ, ਪਾਪਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ। ਗੁਰੂ ਨਾਨਕ ਕੌਣ ਹੈ ਜਿਹੜਾ ਇਸ ਅੰਜਨ ਕਾਲਸ ਦੀ ਕੋਠੜੀ ਦੇ ਵਿੱਚ ਆ ਕੇ ਵੀ ਨਹੀਂ, ਕਾਦਿਲ ਕੋਠ ਮੈਂ ਭਈ ਨਾ ਕਾਰੀ, ਉਹ ਹੈ ਨਿਰੰਜਨ ਸ਼ੁੱਧ ਸਰੂਪ ਦਾ ਵਾਚਕ ਸ਼ਬਦ। ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ, ਮੂਰਤ ਦਾ ਅਰਥ ਹੈ ਸ਼ਕਲ, ਸੂਰਤ, ਮਨੁੱਖਾਂ ਵਰਗੀ ਸ਼ਕਲ ਬਣਾ ਲਈ, ਇਹ ਬਣਾਈ ਹੈ, ਵਾਸਤਵ ਰੂਪ ਨਹੀਂ ਹੈ ਹੁੰਦਾ ਹੈ। ਇਸ ਕਰਕੇ ਮਨੁੱਖਾਂ ਵਿੱਚ ਆ ਕੇ ਮਨੁੱਖੀ ਸ਼ਕਲ, ਮਨੁੱਖੀ ਬੋਲੀ, ਮਨੁੱਖੀ ਕਰਤੱਵ, ਮਨੁੱਖੀ ਮਾਂ ਪਿਓ, ਮਨੁੱਖੀ ਰਿਸ਼ਤੇਦਾਰ ਤੇ ਉਸੇ ਤਰ੍ਹਾਂ ਦੇ ਹੱਥ ਪੈਰ ਜਿਵੇਂ ਬਾਕੀ ਨੇ, ਇਹ ਰੱਬ ਨੂੰ ਕਰਨਾ ਪਿਆ। ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ, ਮਾਤ ਲੋਕ ਦੇ ਵਿੱਚ ਸਭ ਨੇ ਸੁਣਿਓ, ਪਰ ਲੋਕ ਸੁਣਿਓ, ਪਰਾਏ ਲੋਕ ਜਿਹੜੇ ਸੀ ਦੇਵਪੁਰੀ ਦੇ ਵਿੱਚ ਵੀ, ਬ੍ਰਹਮਪੁਰੀ ਦੇ ਵਿੱਚ, ਸ਼ਿਵਪੁਰੀ ਦੇ, ਵਿਜੇਂਦਰਪੁਰੀ, ਕਬੀਰਪੁਰੀ ਦੇ, ਸਾਰੀ ਜਗ੍ਹਾ ਗੁਰੂ ਨਾਨਕ ਦਾ ਜਸ ਸੁਣਿਆ। ਇਹਦੀ ਇੱਕ ਪ੍ਰਤੱਖ ਗਵਾਹੀ ਹੈ ਕਿ ਦਸਤਗੀਰ ਪੀਰ ਦੇ ਪੁੱਤਰ ਨੂੰ ਧੁਰੋਂ ਪਤਾਲੋਂ ਲਈ ਕੜਾਈ, ਉੱਥੇ ਵੀ ਗੁਰੂ ਨਾਨਕ ਨੇ ਸੰਗਤ ਗੁਰੂ ਨਾਨਕ ਨੂੰ ਅਰਾਧ ਕਰੀ। ਖੰਡਾ ਪ੍ਰਗਾਡਾ ਦੇ ਗੁਰੂ ਨਾਨਕ ਦੀ ਸੰਗਤ, ਗੁਰੂ ਨਾਨਕ ਦੇ ਸਿੱਖ ਕੇਵਲ ਭਾਰਤ ਵਿੱਚ ਵਸਣ ਵਾਲੇ ਨਹੀਂ ਹੈ, ਪੂਰੇ ਸੰਸਾਰ ਵਿੱਚ। ਤੋ ਇਸ ਕਰਕੇ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ, ਪਰ ਲੋਕ ਸੁਣਿਓ, ਵਿਦ ਨਾਮ ਹੈ ਬ੍ਰਹਮਾ ਦਾ, ਬ੍ਰਹਮਾ ਦੇ ਲੋਕ ਤੱਕ ਗੁਰੂ ਨਾਨਕ ਦਾ ਜਸ ਸੁਣਿਆ। ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਓ, ਦੇਵਤਿਆਂ ਨੇ, ਦੇਵਤਾਂ ਨੇ, ਮਨੁੱਖਾਂ ਨੇ, ਸਭ ਨੇ। ਲੋਕ ਸੁਣਿਓ, ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰ ਉਦਾਰ ਹੈ ਪਾਓ। ਗੁਰੂ ਨਾਨਕ ਸਾਹਿਬ ਪੰਥ ਚਲਾਇਆ। ਹੁਣ ਇੱਕ ਛੋਟੀ ਜਿਹੀ ਸਿਆਸੀ ਜਮਾਤ ਨੇ ਪੰਥ ਦਾ ਪੂਰਾ ਠੇਕਾ ਲਿਆ ਹੋਇਆ ਵੀ ਇਹਦੇ ਹੀ ਨਾਮ ਪੰਥ ਹੈ, ਬਾਕੀ ਕੋਈ ਪੰਥ ਨਹੀਂ। ਪੰਥ ਦੀ ਪਰਿਭਾਸ਼ਾ ਦੇ ਉਹਨੂੰ ਕੀ ਹੈ, ਪੰਥ ਨਾਮ ਰਸਤੇ ਦਾ, ਪੰਥ ਨਿਹਾਰਾ ਕਾਮਨੀ ਰੋਚਨ ਭਰੀ ਰਹੇ ਉਸਾਸਾ, ਜਾਂ ਪੰਥ ਦਸਾਵਾ ਨਿਤ ਕੜੀ, ਕੀ ਅਰਥ ਕਰੋਗੇ? ਪੰਥ ਦਾ ਅਰਥ ਰਸਤਾ। ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਨਾਨਕ ਪੰਥੀ ਕਹਿੰਦੇ ਸਨ, ਗੁਰੂ ਨਾਨਕ ਨੂੰ ਮਨ ਮਿਲ, ਨਾਨਕ ਪੰਥ, ਗੁਰੂ ਨਾਨਕ ਨੇ ਰਸਤੇ ਚੱਲਣ ਵਾਲਾ, ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਇਹਦਾ ਬੜਾ ਪਵਿੱਤਰ ਨਾਮ ਰੱਖਿਆ ਸੀ। ਜਿਹੜੇ ਗੁਰੂ ਨਾਨਕ ਦੇ ਸਿੱਖ ਸੀ ਉਹਨਾਂ ਦੇ ਮਾਰਗ ਚੱਲਣ ਵਾਲੇ, ਰਸਤੇ ਚੱਲਣ ਵਾਲੇ, ਉਹਨਾਂ ਦਾ ਨਾਮ ਰੱਖਿਆ ਸੀ ਨਿਰਮਲ ਪੰਥ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ। ਤੇ ਦੂਸਰਾ, ਗੁਰੂ ਨਾਨਕ ਦੀ ਜ਼ਿੰਦਗੀ ਦੇ ਅੰਦਰ ਇੱਕ ਹੋਰ ਰੀਤ ਚੱਲੀ, ਪੂਰਬ ਪੱਛਮ ਉੱਤਰ ਦੱਖਣ ਚਾਰ ਉਦਾਸੀਆਂ ਮਹਾਰਾਜਾ ਨੇ ਧਾਰਨ ਕੀਤੀ ਤੇ ਉਹਨਾਂ ਉਦਾਸੀਆਂ ਦੇ ਵਿੱਚ ਜੋ ਬਾਣਾ ਪਹਿਨਿਆ, ਜੋ ਸੁਭਾਅ ਰੱਖਿਆ, ਜਿਸ ਤਰ੍ਹਾਂ ਦਾ ਕਰਤਵ ਹੋਇਆ ਉੱਥੋਂ ਇੱਕ ਸਿੱਖ ਜਗਤ ਵਿੱਚ ਉਦਾਸੀ ਪੰਥ ਗੁਰੂ ਨਾਨਕ ਦੇ ਨਾਲ ਜੁੜਿਆ ਤੇ ਉੱਥੋਂ ਉਦਾਸੀ ਸੰਤਾਂ ਦੇ ਵਿੱਚ ਬਾਬੇ ਭੇਖ ਬਣਾਇਆ ਉਦਾਸੀ ਕੀ ਤੇ ਅੱਜ ਦੇ ਇਸ ਅੰਧਾ ਭੁੰਮ ਵਿੱਚ ਇਸ ਗਰਦਿਸ਼ ਦੇ ਵਿੱਚ ਗੁਰੂ ਨਾਨਕ ਦੇ ਆਪਣਾ ਇੱਕ ਪੱਖ ਉਦਾਸੀ ਪੰਥ ਦਾ ਅੱਜ ਉਹ ਸਾਨੂੰ ਉਪਰਿਆ ਦੇਖਦੇ ਤੇ ਅਸੀਂ ਉਹਨਾਂ ਨੂੰ ਉਪਰੇ ਦੇਖ ਲੈਂਦੇ। ਇੱਕ ਨਰਾਇਣ ਦਾਸ ਦੀ ਗਲਤੀ ਹੋ ਸਕਦੀ ਹੈ ਪਰ ਸਾਰੇ ਉਦਾਸੀਆਂ ਦੀ ਤਾਂ ਨਹੀਂ। ਨੌ ਮਾਸ ਦਾ ਰਿਸ਼ਤਾ ਸੀ ਇਹਨਾਂ ਦੇ ਨਾਲ, ਬੜੀਆਂ ਕੁਰਬਾਨੀਆਂ ਸੀ ਉਦਾਸੀ ਸੰਤਾਂ ਤੇ ਮਹਾਰਾਜ ਸਾਹਿਬ ਜੀ ਨੇ ਇਹ ਦੋ ਪੰਥ ਜਿਹੜੇ ਬਿਰਖਤ ਦਾ ਉਦਾਸੀ ਦਾ ਉਤਰ ਜੇ ਨਾਨਕ ਭਇਆ ਉਦਾਸੀ, ਨਾਨਕ ਉਦਾਸੀ ਉਦਾਸੀ ਦੀ ਪਰਿਭਾਸ਼ਾ ਕੀ ਹੈ? ਦੋ ਅਰਥ, ਬਿਰਖਤ ਦਾ ਉਪਰਾਮ ਦਾ। ਉਦਾਸੀ ਦਾ ਮਤਲਬ ਹੈ ਜਿਹੜਾ ਸੰਸਾਰ ਦੇ ਨਾਲ ਕਿਤੇ ਵੀ ਮੋਹ ਨਹੀਂ ਕਰ ਰਿਹਾ, ਬਿਰਤੀ ਉਦਾਸੀਨ ਹੋ ਗਈ, ਉਪਰਾਮਤਾ ਵਾਲੀ ਹੋ ਗਈ ਤੇ ਕੋਈ ਵਸਤੂ ਗ੍ਰਹਿਣ ਨਹੀਂ ਕਰਦਾ, ਬਿਰਖਤਤਾ ਦਾ ਗੁਣ ਹੈ ਜਿਹਦੇ ਵਿੱਚ, ਇਹ ਦੋ ਗੁਣਾਂ ਵਾਲੇ ਨੂੰ ਉਦਾਸੀ ਕਹਿੰਦੇ। ਗੁਰੂ ਨਾਨਕ ਨੇ ਇਹ ਰੀਤ ਚਲਾਈ ਹੈ, ਬਾਬੇ ਭੇਖ ਬਣਾਇਆ। ਇਹ ਸਾਡੇ ਵਾਲਾ ਲੜਨਾ ਨਾ ਭੇਖ ਦੇ ਮਗਰ ਪਿਆ ਕਿ ਜੀ ਭੇਖੀ ਫਲਾਨਾ ਭੇਖੀ, ਉਹ ਗੁਰੂ ਨਾਨਕ ਕਾ ਭੇਖੀ, ਗੁਰੂ ਨਾਨਕ ਨੇ ਟੇਕ ਬਣਾਇਆ ਜਿਹਦੀ ਗੁਆਹੀ ਭਾਈ ਗੁਰਦਾਸ ਨੇ, ਬਾਬੇ ਟੇਕ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਦਫ਼ਤਰ ਪਾਈ। ਇਹਦਾ ਨਾਮ ਨਿਰਮਲ ਪੰਥ, ਦਸਵੇਂ ਜਾਮੇ ਵਿੱਚ ਨਿਰਮਲ ਪੰਥ ਦਾ ਨਾਮ ਇੰਜ ਲੱਗਦਾ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਅਰਥ ਨਹੀਂ ਬਦਲਿਆ, ਸ਼ਬਦ ਬਦਲ ਪ੍ਰਹਿਵਾਜੀ ਸ਼ਬਦ ਨੂੰ ਖਾਲਸਾ ਪੰਥ ਕੋ ਨਿਰਮਲ ਪੰਥ ਕੋ ਅਰਥ ਦੋਨਾਂ ਦਾ ਇੱਕ, ਨਿਰਮਲ ਪੰਥ ਦਾ ਵੀ ਖਾਲਸ ਪੰਥ, ਖਾਲਸ ਜਿਹਦੇ ਵਿੱਚ ਮਿਲਾਵਟ ਨਾ ਹੋ, ਨਿਰਮਲ ਜਿਹਦੇ ਵਿੱਚ ਮੈਲ ਨਾ ਹੋ, ਮੈਲ ਦੀ ਮਿਲਾਵਟ ਨਾ ਹੋ। ਇਸ ਕਰਕੇ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗੇ, ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਰਸਤਾ ਚਲਾਇਆ, ਗੁਰਮੁਖ ਗਾੜੀ ਰਾਹ ਚਲਾਇਆ। ਜਿਹੜਾ ਰਸਤਾ ਸਿੱਧਾ ਜਾਵੇ ਉਸ ਰਸਤੇ ਤੇ ਆਉਣ ਵਾਲਾ ਬੰਦਾ ਨਿਰੰਕਾਰ ਦੇ ਦਰ ਤੱਕ ਉੱਪੜ ਜਾਏ, ਕਿਹੜੇ ਨਾ ਕਾਵੇ ਰਸਤੇ ਪੱਧਰਾ ਰਸਤਾ ਤੇ ਰਸਤੇ ਕੁਝ ਐਸੇ ਵੀ ਹੁੰਦੇ ਨੇ ਜਿਹਨਾਂ ਦੀ ਜਾਨ ਦਾ ਖਤਰਾ ਬਣਿਆ ਰਹਿੰਦਾ, ਰਸਤੇ ਕੁਛ ਐਸੇ ਵੀ ਹੁੰਦੇ ਜਿਹਨਾਂ ਦੀ ਡਰ ਬਣਿਆ ਰਹਿੰਦਾ, ਭੈ ਬੜਾ ਲੱਗਦਾ, ਰਸਤੇ ਕੁਛ ਐਸੇ ਵੀ ਹੁੰਦੇ ਜਿਹਦੇ ਚੋਂ ਤਲਾਹ ਚਲਾ ਇੰਨੇ ਨੇ ਬੰਦਾ ਦੁਖੀ ਹੋ ਜਾਂਦਾ, ਮੈਂ ਕਹੇ ਦੇ ਰਸਤੇ ਪੈ ਕੇ ਜਾਂਦੇ ਤਾਂ ਉਹ ਵੀ ਉੱਤੀ। ਇੱਕ ਰਸਤਾ ਇਹੋ ਜਿਹਾ ਕਹਿੰਦਾ ਵੀ ਐਨ ਮੌਜ ਨਾਲ ਤੁਰੇ ਚਲੇ ਗਏ ਵੀ ਕੋਈ ਤਕਲੀਫ ਨਹੀਂ, ਉਹ ਰਾਹ ਹੈ ਗੁਰੂ ਨਾਨਕ ਦਾ ਪ੍ਰੇਮਾ ਭਗਤੀ ਦਾ ਗਿਆਨ ਮਾਰਗ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਸੰਸਾਰ। ਧੰਨ ਗੁਰੂ ਨਾਨਕ ਸਾਰਾ ਜਗ ਸਾਰਾ ਜਗ ਜਾ ਰਿਹਾ, ਸਾਰਾ ਜਗ ਜਾ ਰਿਹਾ। ਰਿਹਾ ਮਨ ਜਗਤ ਵਿੱਚ ਕਲ ਕਾਰਨ ਗੁਰੂ ਨਾਨਕ ਸਤਿਗੁਰੂ ਗਰੀਬ ਨਿਵਾਸ ਜਿਸ ਪੁਲ ਵਿੱਚ ਜਿਸ ਨਗਰ ਵਿੱਚ ਜਿਸ ਖਾਨਦਾਨ ਵਿੱਚ ਜਿਸ ਮਾਤਾ ਪਿਤਾ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ ਤੇ ਆਓ ਥੋੜਾ ਜਿਹਾ ਸ਼ੋਕੜ ਤੇ ਕੁਝ ਵਿਚਾਰ ਕਿ ਅਵਤਾਰ ਜਿਹੜਾ ਉਹ ਛੇ ਕਿਸਮ ਦਾ ਹੁੰਦਾ ਅੰਸ਼ਾ ਅਵੇਸ਼ਾ ਕਲਾ ਅਵਤਾਰ ਨਿਤ ਅਵਤਾਰ ਨਿਮਿਤ ਅਵਤਾਰ ਤੇ ਪੂਰਨ ਅਵਤਾਰ ਇਹ ਛੇ ਕਿਸਮ ਦੀਆਂ ਅਵਤਾਰ ਦੀਆਂ ਪਦੀਆਂ ਤੇ ਇਹਦੇ ਵਿੱਚ ਅੰਸ਼ਾ ਅਵਤਾਰ ਜਿਹਦੇ ਵਿੱਚ ਪਰਮਾਤਮਾ ਦੀ ਕੁਝ ਅੰਸ਼ ਹੋਵੇ ਜਿਵੇਂ ਬਹੁਤ ਸਾਰੇ ਰਾਜਿਆਂ ਨੂੰ ਜਿਵੇਂ ਤ੍ਰਿਪੂ ਰਾਜਾ ਹੈ ਤਾਂ ਦੂਸਰੇ ਰਾਜੇ ਨੂੰ ਉਹਨਾਂ ਨੂੰ ਈਸ਼ਵਰ ਅੰਸ਼ ਮੰਨਿਆ ਗਿਆ ਭਗਵਾਨ ਕ੍ਰਿਸ਼ਨ ਜੀ ਨੇ ਵੀ ਕਿਹਾ ਮਨੁੱਖਾਂ ਵਿੱਚ ਮੈਂ ਰਾਜਾ ਰੂਪ ਹੋ ਕਰਕੇ ਰਹਿ ਗਿਆ ਐਸਾ ਵੀ ਹੁੰਦਾ ਹੁੰਦਾ ਜਿਹਦੀ ਅਜਿਹੀ ਹੁਕਮ ਹੋਵੇ ਤੇ ਪ੍ਰਜਾ ਦੇ ਕਬੂਲਾਂ ਤੇ ਜਾਨ ਦੇਣ ਲਈ ਤਿਆਰ ਹੁੰਦਾ ਇੰਨਾ ਪਿਆਰ ਕਰੇ ਪ੍ਰਜਾ ਜਿਸ ਰਾਜੇ ਨਾਲ ਉਹ ਅੰਸ਼ਾ ਉਤਾਰ ਪ੍ਰਭੂ ਦੀ ਅੰਸ਼ ਵਾਲੇ ਦੂਸਰੇ ਅਵੇਸ਼ਾ ਅਵੇਸ਼ਾ ਕਹਿੰਦੇ ਪਹਿਲਾਂ ਕੋਈ ਸ਼ਕਤੀ ਨਹੀਂ ਜਪ ਤਪ ਕਰਕੇ ਸਿਮਰਨ ਭਜਨ ਕਰਕੇ ਉਹਦੇ ਵਿੱਚ ਸ਼ਕਤੀ ਪ੍ਰਵੇਸ਼ ਕਰ ਜਾਏ ਉਹਦੀ ਵੀ ਗਿਣਤੀ ਉਤਾਰਨ ਕਿ ਉਹਨੂੰ ਅਵੇਸ਼ਾ ਉਤਾਰ ਕਹਿੰਦੇ ਕਲਾ ਉਤਾਰ ਕਲਾ ਉਤਾਰ ਕਹਿੰਦੇ ਨੇ ਕੋਈ ਕਾਰਜ ਸਿੱਧ ਕਰਨ ਵਾਸਤੇ ਸ਼ਕਤੀ ਉਨੀ ਧਾਰਨ ਕਰ ਲਈ ਜੈਸਾ ਕਿ ਜਦੋਂ ਦੇਵਤਿਆਂ ਔਰ ਦੇਵਤਾ ਨੇ ਸਮੁੰਦਰ ਦਾ ਮੰਥਨ ਕਰਨਾ ਸੀ ਜਿਨ ਸਮੁੰਦਰ ਵਿਰੋਲਿਆ ਕਰਵੇ ਵਿਧਾਨ ਸ਼ੇਸ਼ ਨਾਗ ਦੀ ਨੇਤੀ ਬਣਾ ਲਈ ਦੇਵਤੇ ਦੈਤ ਲੱਗੇ ਤੇ ਪਰਬਤ ਭਾਰੀ ਸੀ ਉਹ ਟਿਕਦਾ ਨਹੀਂ ਸੀ ਏਡਾ ਸਮੱਸਿਆ ਖੜੀ ਹੋ ਗਈ ਉਹਦੇ ਤੇ ਕੱਛੂ ਦਾ ਅਵਤਾਰ ਵੀ ਧਾਰਨ ਕੀਤਾ ਉਹ ਇੱਕ ਕਾਰਜ ਵਾਸਤੇ ਕੀਤਾ ਮੱਛ ਅਵਤਾਰ ਧਾਰਨ ਕੀਤਾ ਸੰਖਾ ਸਰਨ ਮਾਰਨ ਵਾਸਤੇ ਸੰਖਾ ਸਰਨ ਮਾਰ ਵੇਦਾਂ ਦੀ ਧੁਨੀ ਵਾਲਾ ਸੰਖ ਚੁਰਾ ਕੇ ਲੈ ਗਿਆ ਸੀ ਤੇ ਹੁਣ ਤਾਂ ਮਜ਼ਾਕ ਖੜਾ ਹੁੰਦੇ ਕਹਿੰਦੇ ਵੇਦ ਲੈ ਗਿਆ ਸੀ ਚੱਕ ਕੇ ਕਿ ਉਹ ਪਾਣੀ ਚ ਵੜ ਗਿਆ ਸੀ ਮਜ਼ਾਕ ਕਰਦੇ ਸੀ ਇਹ ਕਿਵੇਂ ਹੋ ਗਿਆ ਉਸ ਸੰਖ ਦੇ ਵਿੱਚ ਚਾਰ ਧੁਨੀਆਂ ਸਨ ਵੇਦਾਂ ਦੀਆਂ ਉਹ ਵਰਣਾ ਦੇ ਕੋਲ ਚ ਉਤਰਾ ਕੇ ਲੈ ਗਿਆ ਸੰਖਾ ਸਿਰ ਮਾਰਿਆ ਵੇਦਾਂ ਦੀ ਧੁਨੀ ਵਾਲਾ ਸੰਤ ਬ੍ਰਹਮ ਨੂੰ ਲਿਆ ਕੇ ਸੰਖਾ ਸੁਰ ਮਾਰੇ ਵੇਦ ਤੇ ਇਹ ਜਿਹੜਾ ਅਵਤਾਰ ਹੈ ਕਲਾ ਅਵਤਾਰ ਅੰਸ਼ਾ ਅਵੇਸ਼ਾ ਕਲਾ ਨਿਤ ਅਵਤਾਰ ਬ੍ਰਹਮ ਗਿਆਨੀ ਤਤ ਵੇਦੇ ਜਿਹਨਾਂ ਨੇ ਪਰਮਾਤਮਾ ਦੀ ਮਰਿਆਦਾ ਨੂੰ ਕਾਇਮ ਰੱਖਣਾ ਤੇ ਹਮੇਸ਼ਾ ਹੀ ਰਹਿਣ ਧਰਤੀ ਦੇ ਉੱਤੇ ਜੰਮਣ ਤੇ ਮਰਨ ਤੋਂ ਰਹਿਤ ਹੋਣ ਭਜਨ ਸਿਮਰਨ ਕਰਕੇ ਰੱਬ ਦੇ ਦਰ ਪ੍ਰਵਾਨ ਹੋ ਗਏ ਤੇ ਉਹ ਕਹਿੰਦਾ ਹੁਣ ਤੁਸੀਂ ਜੰਮਣ ਮਰਨ ਤੋਂ ਤਾਂ ਬਾਹਰ ਚਲੇ ਗਏ ਪਰ ਉਪਕਾਰ ਕਰੋ ਮੇਰੀ ਪ੍ਰਜਾ ਵਿੱਚ ਵਿਚਰੋ ਤੇ ਜਾ ਕੇ ਨਾਮ ਬਾਣੀ ਦਾ ਪ੍ਰਚਾਰੋ ਕਹਿੰਦੇ ਜਨਮ ਮਰਨ ਦੋਹੋਂ ਮੈਂ ਨਾਹੀ ਹੁਣ ਤਾਂ ਸਾਡਾ ਜਿਹਦਾ ਵੀ ਜੀ ਕਰਦਾ ਉਹਦੇ ਨਾਲ ਪੰਗਤੀ ਚਪੇੜ ਦਿੰਦੇ ਆ ਚਮਕਾ ਦਿੰਦੇ ਆ ਉਹਦੇ ਨਾਲ ਇਹਦੇ ਨਾਲ ਜਿਹੜੇ ਜੰਮਣ ਨਾਮ ਦੇ ਵਿੱਚ ਉਹਨਾਂ ਨੂੰ ਵੀ ਪੰਗਤੀਆਂ ਜਿਹੜੀਆਂ ਲੇਵਲ ਇਹੀ ਲਾ ਦਿੰਦੇ ਆ ਇਹ ਸਮਝੀ ਦੀ ਗੱਲ ਹੈ ਤੋ ਇਸ ਕਰਕੇ ਉਹਨਾਂ ਦਾ ਇੱਕ ਹਜ਼ਾਰ ਕਲਪ ਪ੍ਰਯੰਤ ਉਮਰ ਬਣੀ ਇੱਕ ਹਜ਼ਾਰ ਕਲਪ ਕੀ ਦਿਨ ਚਾਰੇ ਯੁੱਗ ਇੱਕ ਹਜ਼ਾਰ ਵਾਰ ਲੰਘੇ ਜਾਣ ਉਹਨੂੰ ਕਹਿੰਦੇ ਨੇ ਇੱਕ ਕਲਪ ਇੰਨੀ ਦੇਰ ਤੱਕ ਉਹਨਾਂ ਦਾ ਸਰੀਰ ਹੈ ਉਹਨਾਂ ਦੇ ਕਿਸੇ ਮਾਂ ਦੇ ਪੇਟ ਵਿੱਚ ਜਾਣ ਦੀ ਵੀ ਲੋੜ ਨਹੀਂ ਪੈਂਦੀ ਜਦੋਂ ਮਰਜ਼ੀ ਸਰੀਰ ਧਾਰਨ ਕਰ ਲੈ ਜਦੋਂ ਮਰਜ਼ੀ ਸਮਾਪਤ ਕਰ ਲੈਣ ਇੱਥੇ ਤੱਕ ਦੀ ਸਮਰੱਥਾ ਹੈ ਉਹਨਾਂ ਦੀ ਸਮਰੱਥਾ ਦਾ ਵਰਣਨ ਕੀਤਾ ਵੀ ਸ੍ਰਿਸ਼ਟੀ ਨੂੰ ਖਤਮ ਨਹੀਂ ਕਰ ਸਕਦੇ ਸ੍ਰਿਸ਼ਟੀ ਨੂੰ ਬਣਾ ਨਹੀਂ ਸਕਦੇ ਬਾਕੀ ਸਾਰੇ ਕੰਮ ਰੱਬ ਵਾਲੇ ਹੋ ਜਾਂਦੇ ਤੇ ਉਹਨਾਂ ਨੇ ਕਿਹਾ ਵੈ ਰਾਮ ਸੰਤ ਮੈਂ ਭੇਦ ਕਛਣਾ ਰੱਬ ਵਰਗੇ ਹੋ ਗਏ, ਜਿਹਨਾਂ ਨੇ ਮਿਸਰੇ ਨਾਮ ਸੇਕੇ ਨਹੀਂ ਆ ਭੇਦ ਨੰਦਨ ਨੂੰ ਹੋਣ ਉਹਦੇ ਵਰਗੇ ਹੋ ਗਏ ਸਾਈਂ ਦੇ। ਤੇ ਹੁਣ ਭਾਈ ਅੰਧਾ ਧੁੰਦੀ ਐਸੀ ਹੈ, ਪੰਗਤੀਆਂ ਦਾ ਅਰਥ ਜਿੱਥੇ ਡੁੱਬਦਾ ਹੈ ਉੱਥੇ ਠੀਕ ਹੈ, ਸਿਧਾਂਤ ਨੂੰ ਵੀ ਚੋਰੀ ਨਹੀਂ ਕਰਨਾ ਚਾਹੀਦਾ, ਅਦਲਾ ਬਦਲੀ ਨਹੀਂ ਕਰਨੀ ਚਾਹੀਦੀ। ਜੰਮਣ ਵਾਲੇ ਨੂੰ ਬਾਹਰੇ ਪਰਉਪਕਾਰੀ ਜਗ ਵਿੱਚ ਆਏ ਪਰ ਕੀ ਉਪਕਾਰ ਕੀਤਾ, ਉਹ ਇਸ ਕਰਕੇ ਨਿਤ ਅਵਤਾਰ ਹੁਣ ਨਿਮਿਤ ਹੈ। ਨਿਮਿਤ ਅਵਤਾਰ ਜਿਹੜਾ ਕਿਸੇ ਦੇ ਕਾਰਜ ਨੂੰ ਸਿੱਧ ਕਰਨ ਵਾਸਤੇ ਕੇਵਲ ਉਹਦੇ ਵਾਸਤੇ ਆਇਆ ਹੋਵੇ, ਜਿਵੇਂ ਪ੍ਰਹਲਾਦ ਦੀ ਰੱਖਿਆ ਕਰਨੀ ਤੱਤਾ ਥੰਮ ਪਾੜ ਕੇ ਆਵੇ ਤੇ ਬਾਕੀ ਦਾ ਕਿਸੇ ਦਾ ਕੁਛ ਨਹੀਂ ਸਮਝਿਆ, ਉਹਨੇ ਹੀ ਕੰਮ ਕੀਤਾ ਤੇ ਕਰਕੇ ਸਮਾਪਤ। ਕਬੀਰ ਦਾ ਜਗ ਸੰਪੂਰਨ ਕੀਤਾ ਤੇ ਸਮਾਪਤ, ਨਾਮ ਦੇਵਤਾ ਵਿਹਲਾ ਫੇਰਿਆ ਤੇ ਸਮਾਪਤ, ਉਹਨੇ ਹੀ ਕੰਮ ਕਰਨਾ ਜਿਹਨੇ ਲਿਖਿਆ ਹੈ। ਇਸ ਕਰਕੇ ਉਹਨੂੰ ਕਹਿੰਦੇ ਨਿਮਿਤ ਅਵਤਾਰ, ਛੇਵਾਂ ਆ ਗਿਆ ਪੂਰਨ ਅਵਤਾਰ। ਭਗਵਾਨ ਵਿਸ਼ਨੂੰ ਦੇ ਪੂਰਨ ਅਵਤਾਰ ਸਿਰਫ ਹੋਏ ਦੋ, ਚੌਵੀ ਅਵਤਾਰਾਂ ਦੇ ਵਿੱਚੋਂ ਇੱਕ ਆਉਣਾ ਹੈ ਤੇ ਤੇਈ ਆ ਗਏ, ਜਿਹੜੇ ਤੇਈ ਆ ਚੁੱਕੇ ਨੇ ਉਹਦੇ ਦੋ ਅਵਤਾਰ ਪੂਰਨ। ਭਗਵਾਨ ਰਾਮ ਚੰਦਰ ਜੀ ਚੌਦਾਂ ਕਰਨ ਸਮਾਂ ਚੰਗਾ ਸੀ, ਥੋੜੀ ਸ਼ਕਤੀ ਨਾਲ ਸਰ ਗਿਆ ਸਰੀਰ ਦੇ ਵਿੱਚ, ਜਦੋਂ ਆ ਗਿਆ ਦੁਆਬਰ ਤੇ 16 ਕਲਾਈ ਲੈ ਕੇ ਆਉਣਾ ਪਿਆ, ਜਦੋਂ ਆ ਗਿਆ ਕਲਯੁਗ ਫਿਰ 16 ਦੀ ਗਿਣਤੀ ਨਹੀਂ ਹੈ ਕਿ ਸਰਵ ਕਲਾ ਸੁਖਾ ਸਰਵ ਸ਼ਕਤੀਮਾਨ ਆ ਗਿਆ ਗੁਰੂ ਦਾ। ਤੇ ਇਸ ਕਰਕੇ ਸਤਯੁਗ ਤੈ ਮਾਣਿਓ ਸਰਿਓ ਬਲ ਆਵਨ ਭਾਇਓ ਤ੍ਰਿਤੇ ਤੈ ਮਾਣਿਓ ਰਾਮ ਰਘੁਵੰਸ ਕਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਤੀਜੋ ਉਗਰ ਸੈਨ ਕੋ ਰਾਜ ਅਪੈ ਭਗਤੈ ਨੰਦਿਜੋ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਰ ਅਟਲ ਆਦਿ ਪੁਰਖ ਪਰਮਾਇ। ਤੋ ਇਸ ਕਰਕੇ ਇਹ 6 ਪ੍ਰਕਾਰ ਦੇ ਅਵਤਾਰ ਬਣੇ ਹੈ, ਤੇ ਹੁਣ ਗੁਰੂ ਨਾਨਕ ਸਾਹਿਬ ਜੀ ਕਿਹੜੇ ਅਵਤਾਰ ਸਨ ਇਹਨਾਂ 6 ਦੇ ਨਾਲ ਤਾਂ ਮਿਲਦੇ ਨਹੀਂ ਹੈ ਨਾਲ, ਤੇ ਪੂਰਨ ਅਵਤਾਰ ਇਹ ਹੋ ਗਏ ਤੇ ਮਹਾਰਾਜ ਨੂੰ ਕੀ ਕਹਾਂਗੇ ਹੁਣ ਆਪਾਂ। ਉੱਤੇ ਫਿਰ ਸਾਰਾ ਸੰਗੀਤ ਸਤ ਪੁਰਸ਼ਾਂ ਦਾ ਸੰਪਰਦਾਇਕ ਵਿਦਵਾਨਾਂ ਦਾ ਇੱਕ ਨਾਮ ਹੋਰ ਲੈ ਨਾਲ ਪੂਰਨ ਧੰਮ, ਪੂਰਨ ਧੰਮ ਪੂਰਨ ਦੇ ਵਿੱਚ ਵੀ ਘੇਰਾ ਗਿਆ, ਪੂਰਨ ਦੇ ਵਿੱਚ ਦੋ ਭੇਦ ਦਾ ਤ੍ਰੇਤੇ ਤੇ ਦੁਆਪਰ ਦੇ ਜੀ ਖੜੇ, ਇੱਥੇ ਪਰਖਣਾ ਕਿਵੇਂ ਹੋਵੇ। ਸਾਡੇ ਕੁਝ ਹਿੰਦੂ ਵੀਰਾਂ ਦੇ ਵਿੱਚ ਜਿਹੜੀ ਈਰ ਖਾਲ ਉਹਨਾਂ ਨੂੰ ਤਕਲੀਫ ਹੋ ਜਾਂਦੀ ਹੈ, ਇਹ ਕੀ ਕਰ ਦਿੱਤੀ ਉਹਨਾਂ ਨਾਲੋਂ ਵੀ ਵੱਡੇ ਕਹੇ ਤਾਂ ਗੁਰੂ ਨਾਨਕ, ਬਈ ਵੱਡੇ ਨੂੰ ਵੱਡਾ ਨਹੀਂ ਕਹਾਂਗੇ ਹੋਰ ਕੀ ਕਹਾਂਗੇ। ਵਿਚਾਰ ਦੱਸੇ ਗਈ ਕਿ ਵੱਡੇ ਸਨ ਅਵਤਾਰ ਦੀ ਪਰਖਣਾ 5 ਗੁਣਾਂ ਨਾਲ ਹੈ, 5 ਜਿਹੜੇ ਗੁਣ ਹਨ ਉਹਨਾਂ ਦੀ ਵਿਚਾਰ ਕਰੋ ਪਤਾ ਚੱਲ ਜਾਏ, ਸ਼ਕਤੀ ਵਿਅਕਤੀ ਪ੍ਰਕਿਰਿਆ ਕਰਤੱਵ ਹੈ ਆਯੂ, ਇਹ 5 ਕਸਵਟੀਆਂ। ਤੇ ਕੱਲ ਮੈਂ ਕਿਹਾ ਸੀ ਪਾਣੀ ਸਿੱਧਾ ਖਾਲਜ ਜਾਊਗਾ, ਦੇਖ ਲਓ ਵੀ ਖਾਲਜ ਜਾ ਰਿਹਾ ਕਿ ਨਿਖੜਦਾ ਨਹੀਂ ਰਿਹਾ, ਲੂਣਾਂ ਤੇ ਪੈਣ ਲੱਗ ਗਿਆ, ਕਿਉਂਕਿ ਜਿਹੜਾ ਜਿਹੜਾ ਥੋੜਾ ਜਿਹਾ ਔਖਾ ਸਬਜੈਕਟ ਹੁੰਦਾ ਇਹ ਹਾਲੇ ਥੋੜਾ ਜਿਹਾ ਔਖਾ ਚੱਲ ਰਿਹਾ, ਗਾਂ ਸੌਖਾ ਆ ਜਾਊਗਾ ਕੋਈ ਗਾਂ, ਮੈਂ ਉਹ ਗੱਲ ਕਰੂੰ ਜਿਹੜੀ ਤੁਹਾਡੇ ਨਿਆਣਿਆਂ ਦੇ ਵੀ ਸਮਝ ਆ ਜਾਵੇ, ਤੁਹਾਡੇ ਤਾਂ ਆਉਣੀ ਆਉਣੀ ਆ, ਪਰ ਇਹ ਜ਼ਰੂਰੀ ਨੇ ਗੱਲਾਂ ਤੁਹਾਡੇ ਚ ਵਿਦਵਾਨ ਸੱਜਣ ਵੀ ਬੈਠੇ, ਜਥੇ ਦੇ ਸਿੰਘ ਵੀ ਬੈਠੇ ਨੇ, ਜਾਂ ਇਹਨਾਂ ਨੂੰ ਫਿਰ ਉਹ ਗੱਲਾਂ ਨਹੀਂ ਪਸੰਦ ਆਉਂਦੀਆਂ ਕਿ ਅੱਜ ਦਾ ਜੀ ਬਾਲੇ ਉਸ ਤਰ੍ਹਾਂ ਦੇ ਕਰਦਾ, ਪਹਿਲੀ ਦੂਜੀ ਵਾਲੇ ਬਾਲੇ ਪੜ੍ਹ ਲਏ, ਇਹਨੂੰ ਤਾਂ ਉਹ ਜਿਹੇ ਚਾਹੀਦੇ ਜ਼ਿਆਦਾ। ਇਹ ਜਿਹੜੇ 5 ਨੇ ਸ਼ਕਤੀ ਇਹ ਵੀ ਕਰਤਾਰ ਦੀ ਪਰਖਣਾ, ਭਗਵਾਨ ਰਾਮ ਚੰਦਰ ਨੇ ਸ਼ਕਤੀ ਦਿਖਾਈ ਮਾਤਾ ਕਸਲਿਆ ਨੂੰ। ਜਦੋਂ ਦੇਵੀ ਦਾ ਪੂਜਨ ਕਰਨ ਜਾ ਰਹੀ ਸੀ ਤਾਂ ਫਿਰ ਉੱਥੇ ਆਪਣਾ ਰੂਪ ਬਣਾ ਕੇ ਦਿਖਾ ਦਿੱਤਾ ਸੀ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਸ਼ਕਤੀ ਦਿਖਾਈ ਗੋਕਲ ਦੇ ਵਿੱਚ ਜਦੋਂ ਇੰਦਰ ਕੋਲੋਂ ਹੋ ਗਿਆ ਸੀ ਵੀ ਸਾਰਿਆਂ ਨੂੰ ਹੜਾ ਲੈਣਾ ਪਾਣੀ ਦੇ ਵਿੱਚ। ਗਵਰਨਰ ਪਰਬਤ ਜੀ ਸੀ ਜਿਹੜਾ ਉਹ ਕੀਕੀ ਦੇ ਉੱਤੇ ਚੱਕ ਰਹੇ ਆ 28 ਦਿਨ ਖੜਾ ਰਿਹਾ ਭਗਵਾਨ ਉਸੇ ਤਰ੍ਹਾਂ ਕੋਈ ਗਵਾਲਾ ਕੋਈ ਗਊ ਮਰਨ ਨਹੀਂ ਦਿੱਤੀ। ਇੰਦਰ ਨੇ ਹੁਣ ਲਿਆ ਮੁੜ ਕੇ ਆ ਕੇ ਪੈਰੀ ਦੇਖਿਆ ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਆਪ ਹੋ ਇਸ ਵਕਤ। ਤੇ ਮਾਤਾ ਨੇ ਗਵਾਂਢਣਾਂ ਦੇ ਕਹਿਣ ਤੋਂ ਮਿਹਣਾ ਬਚ ਗਿਆ। ਬੜੇ ਬੁਰੀ ਚੀਜ਼ ਹੈ ਤੇਜ਼ੀ ਨਾਲੋਂ ਵੀ ਜ਼ਿਆਦਾ ਜ਼ਖਮ ਕਰ ਜਾਂਦਾ ਹੈ। ਤੇ ਹੁਣ ਗਵਾਲਾ ਨੇ ਮਾਰਿਆ ਮਿਹਣਾ ਇਕੱਲੇ ਕਿਹਾ ਕਹਿੰਦੇ ਭੈਣੇ ਦਸ਼ੋਧਾ ਦਾ ਲੱਲਾ ਉਹ ਬੋਲੀ ਗਿਆ ਉਸ ਇਲਾਕੇ ਦੀ ਆਪਾਂ ਬੇਟਾ ਕਹਿੰਦੇ ਦਸ਼ੋਧਾ ਦਾ ਲੱਲਾ ਮਿੱਟੀ ਖਾਂਦਾ ਹੈ। ਉਹ ਕਹਿੰਦੀ ਮਿੱਟੀ ਨੇ ਖਾਓ ਉਹ ਕੀ ਖਾਊਗਾ ਮੱਖਣ ਦਾ ਦਿੰਦੇ ਨੀ ਸੀ ਉਹਦਾ ਉਹਦਾ ਦਿਲ ਚੀਰ ਇਹ ਇੰਨਾ ਮੱਖਣ ਮੇਰੇ ਘਰ ਵਿੱਚ ਅਸੀਂ ਗਰੀਬਾਂ ਨੂੰ ਮੱਖਣ ਵੰਡਦੇ ਹਾਂ ਪਹੁੰਚ ਗਈ ਕਹਿੰਦੀ ਆ ਕੇ ਕੰਨ ਹੈ ਮੂੰਹ ਭਰਿਆ ਮਿੱਟੀ ਨਾਲ ਆਦਿ ਚਪੇਟ ਮੂੰਹ ਕੀ ਹੈ ਸਿਰ ਮਾਰਿਆ ਵੀ ਕੁਛ ਨਹੀਂ ਹੈ ਕਹਿੰਦੀ ਬੋਲ ਉਲ ਉਲ ਜਾ ਕਰੇ ਹੁਣ ਮੂੰਹ ਦੇ ਤੇ ਮਿੱਟੀ ਨਾਲ ਭਰਿਆ ਪਿਆ ਮਾਰੀ ਪੱਟ ਕੇ ਚਪੇੜ ਕਹਿੰਦੀ ਖੋਲੋ ਮਾਂ ਦਾ ਅਧਿਕਾਰ ਸੀ ਮੂੰਹ ਖੋਲਿਆ ਤੇ ਤਿੰਨੇ ਲੋਕ ਦਿਖਾ ਦਿੱਤੇ ਕਸ ਖਾ ਕੇ ਡਿੱਗ ਗਈ ਇਹ ਹੈ ਸ਼ਕਤੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਕੀ ਅਵਤਾਰ ਦੇ ਪ੍ਰਸੰਗ ਵਿੱਚ ਮੈਂ ਆਪ ਜੀ ਨੂੰ ਕਿਉਂਕਿ ਉਹਦਾ ਜੇ ਨੰਬਰ ਨਹੀਂ ਆਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਣ ਬੁੱਝ ਕੇ ਕਿਤੇ ਦੀ ਸ਼ਕਤੀ ਦੇ ਮੈਂ ਪਰ ਜਿਹੀਆਂ ਇੰਨੀਆਂ ਜਿਹਨਾਂ ਦੀ ਗਿਣਤੀ ਕਰਨੀ ਹੋ ਗਈ ਇਸ ਕਰਕੇ ਦੇਵਤਿਆਂ ਦੇ ਪੂਜਾ ਕਰਨੀ ਗੁਰੂ ਨਾਨਕ ਦੀ ਆ ਕੇ ਆਰਤੀ ਕਰਨੀ ਤੇ ਮਾਤਾ ਤ੍ਰਿਪਤਾ ਨੇ ਆਪਣੀ ਅੱਖਾਂ ਨਾਲ ਦੇਖੀ ਤੇ ਮਾਤਾ ਘਬਰਾ ਗਈ ਕਿ ਮੇਰੇ ਪੁੱਤਰ ਨੂੰ ਕੋਈ ਚੁੱਕਣ ਵਾਲੇ ਆ ਗਏ। ਸ਼ਕਤੀ ਦੇ ਵਿੱਚ ਕਿਸੇ ਨੂੰ ਘੱਟ ਨਹੀਂ ਵਿਅਕਤੀ ਗੁਰੂ ਨਾਨਕ ਦੀ ਐਸੀ ਹੈ ਭਗਤਾਂ ਦੇ ਧਿਆਨ ਧਰਨ ਵਾਸਤੇ ਸੁੰਦਰ ਦਾੜਾ ਮਸ਼ਹਿਰੇ ਦਸਤਾਰ ਤੇ ਬਾਕੀ ਦੇ ਜਿਹੜੇ ਅਵਤਾਰ ਉਹਨਾਂ ਦੇ ਦਾੜੀ ਦੂੜੀ ਤੱਕ ਜੇ ਦੇਖਦੀ ਨੀ ਭਾਈ ਮੁੱਚਾਂ ਵੀ ਨਹੀਂ ਦੇਖਦੀਆਂ ਤੇ ਮਰਦ ਦੇ ਵਿੱਚ ਪੂਰਾ ਦਾੜੇ ਦੇ ਸਹਿਜੇ ਨੂੰ ਪੂਰਾ ਗਿਣਿਆ ਜਾਂਦਾ ਜੇ ਕਿਤੇ ਰੱਬ ਨਾ ਕਰੇ ਨਾ ਆਵੇ ਬਸ ਇਹ ਸੰਸਾਰ ਤੋਂ ਰੱਬ ਹੀ ਬਖਸ਼ੇ ਕਹਿਣਗੇ ਲੰਕਾ ਦਾ ਚੋਰ ਹੈ ਤੇ ਕਈ ਨਾਮ ਰੱਖੇ ਕਹਿੰਦੇ ਲੰਕਾ ਦਾ ਚੋਰ ਹੈ ਲੈ ਉਹ ਦੱਸੋ ਕਿਤੇ ਚੋਰੀ ਕਰਨਗੇ। ਕਈ ਵਾਰ ਔਖਾ ਖਾ ਜਾਂਦਾ ਬੰਦਾ ਆ ਜਟਾਣਾ ਪਿੰਡ ਹੈ ਹੁੰਦਾ ਜੀ ਮੈਂ ਜਟਾਣਾ ਥੋੜੇ ਬਾਹਣ ਚਾਹੀਏ ਬਹੁਤ ਸਾਲ ਦੀ ਗੱਲ ਹੈ ਉੱਥੇ ਉਪਰੇ ਨੇ ਪ੍ਰਸ਼ਾਦਾ ਜਤਨ ਕੀਤਾ ਤੇ ਹੁਣ ਪੰਜੇ ਪਿਆਰਾਂ ਚ ਲੱਗਣ ਵਾਲੇ ਸਿੰਘ ਸੀ ਨਾਲ ਜਿਹੜੇ ਤਿਆਰ ਪੜਦਾ ਉਹ ਭਾਈ ਨੇ ਜਦੋਂ ਜਾ ਕੇ ਚੱਕਿਆ ਮਾ ਉਹ ਠਹਿਰਦੇ ਠਹਿਰਦੇ ਰਹਿਣ ਦੇ ਤੂੰ ਹੋਰ ਬਤਾ ਲੂਗਾ ਕਹਿੰਦਾ ਕਿ ਉਹ ਮੈਨੂੰ ਕੀ ਹੋਇਆ ਮੈਂ ਕਦੇ ਨੀ ਕਰਦਾ ਸੀ ਪੰਜਾਂ ਪਿਆਰਿਆਂ ਚ ਲੱਗਣ ਵਾਲਾ ਨਿਹੋਰੇ ਦੇ ਹੱਥੋਂ ਨਹੀਂ ਫਸ ਸਕਦਾ ਜਿਹਦੀ ਦਾੜੀ ਕੱਟੀ ਉਹਦੇ ਹੱਥੋਂ ਇਹਦੇ ਨਿਯਮਤ ਬਣਾਏ ਹੋਏ ਗੁਰੂ ਸਾਹਿਬ ਦੇ ਉਹ ਮੈਂ ਪਹਿਲਾਂ ਤਾਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਮੇਰੇ ਕੋਲੋਂ ਵੀ ਨਿਕਲ ਗਿਆ ਮੈਂ ਕਿਹਾ ਕੀ ਗੱਲ ਤੈਨੂੰ ਆਪਣਾ ਮੂੰਹ ਸਿਰ ਨਹੀਂ ਦਿਖਦਾ ਤੇ ਮੂੰਹ ਦਾ ਤੇਰਾ ਇਸ ਤਰ੍ਹਾਂ ਜਿਵੇਂ ਘੋਟਣੇ ਵਰਗਾ ਹੁੰਦਾ ਤੇ ਫਿਰਦਾ ਤੂੰ ਚੱਕੀ ਜੱਗ ਹੁਣ ਤੇਰੇ ਘਰ ਹੀ ਬੈਠੀਆਂ ਚਾਹੇ ਰੋਟੀ ਖੋਲਾ ਚਾਹੇ ਨਾ ਖੋਲਾ ਰੱਖ ਕੇ ਨਾ ਜਾ ਕੇ ਇੱਕ ਪਾਸੇ ਐ ਜਿਵੇਂ ਪਸਤੌਲ ਕੱਢਿਆ ਐ ਜਦੋਂ ਝੱਗਾ ਚੱਕਿਆ ਹੇਠਾਂ ਤੇ ਐਡੀ ਕਿਰਪਾਨ ਪਾਈ ਗਈ ਮੈਂ ਕਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਕੀ ਬਣ ਗਿਆ ਮੈਂ ਕਿਹਾ ਉਹ ਕਿਰਪਾਨ ਪਾਈ ਬੰਦਾ ਤੂੰ ਕਹਿੰਦਾ ਮੈਂ ਅੰਮ੍ਰਿਤਧਾਰੀ ਹੈ ਮੈਂ ਕਿਉਂ ਹੋਇਆ ਅੱਜ ਇਹ ਫਿਰ ਕਹਿੰਦਾ ਰੋਟੀ ਕਹਿੰਦੇ ਖਵਾਉਣ ਲੱਗਿਆ ਤੁਹਾਨੂੰ ਐ ਬਿਮਾਰੀ ਦਾ ਮਾਰਾ ਦੱਸ ਰੋਟੀ ਖਵਾਉਣ ਦੀ ਤੇਰੇ ਅਰਦਾਸ ਕਰੋ ਦਾੜੀ ਨਹੀਂ ਆਉਂਦੀ ਦਾੜੀ ਵਾਸਤੇ ਤਾਂ ਤੁਹਾਡੇ ਚੱਲ ਰਹੇ ਅਰਦਾਸ ਤਾਂ ਹੀ ਕਰਾਉਣੀ ਹੈ ਤੁਸੀਂ ਕਹਿੰਦੇ ਆਤਮਾ ਲੈ ਜਾ ਕੋਈ ਮੈਂ ਕਿਹਾ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਸੰਭੜ ਕੇ ਬੋਲਿਆ ਕਰਾਂਗੇ ਧੋਖਾ ਕਰ ਗਿਆ ਧੋਖਾ ਮੈਂ ਕਿਹਾ ਚਲੋ ਜੀ ਪ੍ਰਸ਼ਾਦਾ ਛਕਿਆ ਚੂੜਾ ਬੁੜਿਆ, ਮੈਂ ਕਿਹਾ ਇਹਦਾ ਕੋਈ ਰਾਜ ਬੁਝ ਨੀ ਕਰਾਇਆ, ਕੋਈ ਕਣਕ ਕੇ ਦੂਜੀਆਂ ਬੁਝੀਆਂ ਵਰਤ ਨਹੀਂ ਜੀ। ਉਹਨਾਂ ਸਮਿਆਂ ਚ ਉਹ ਭਾਈ ਕਹਿੰਦਾ 30,000 ਰੁਪਇਆ ਲੱਗ ਗਿਆ ਮੇਰਾ, ਵੀ ਬਾਲ ਇੱਕ ਵਾਰੀ ਆਇਆ। ਮੈਂ ਕਿਹਾ ਇੰਨਾ ਕੇ ਦੁਨੀਆਂ ਦਾ ਲੱਗ ਗਿਆ ਜਿਹਨਾਂ ਦੇ ਆਉਂਦੇ ਆ ਨਾਟਿਆਂ ਦੇ ਜਾਂਦੇ ਜਿਹੜੇ ਸਰਦਾਰ, ਉਹਦੇ ਕਟਾਉਣ ਦੇ ਵਿੱਚ 30,000 ਲੱਗ ਗਿਆ, ਇੱਕ ਤਾਂ ਇੱਕ ਦੇ ਬਾਲਾਂ ਨੂੰ ਬੀਜਣ ਦੇ ਵਿੱਚ 30,000 ਲੱਗ ਗਿਆ। ਦੇਖੋ ਪਿਆ ਦਾ ਸੰਸਾਰ, ਰੱਬ ਨੂੰ ਟਿਕਣ ਦਿੰਦੇ, ਜੇ ਆ ਕੇ ਤਾਂ ਵੀ ਟਿਕਣ ਦੇਣਾ, ਨਹੀਂ ਆਇਆ ਤਾਂ ਵੀ ਟਿਕਣ ਦੇਣਾ। ਮਹਾਰਾਜ ਕਿਰਪਾ ਸਾਬਤ ਸੂਰਤ, ਜਿਹੜਾ ਪਰਮਾਤਮਾ ਦਾ ਸਰਗਣ ਸਰੂਪ ਹੈ ਨਾ, ਉਹਦੇ ਵਿੱਚ ਕੇਸਾ ਧਾਰੀ ਲਿਖਿਆ ਹੋਇਆ। ਤੇਰੇ ਬਣ ਕੇ ਰੋਏ, ਤੇਰੇ ਨੇਤਰ ਬੜੇ ਸੁੰਦਰ ਮੇਰੇ ਦਾਤਾ, ਤੇਰੇ ਬਣ ਕੇ ਰੋਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਇਹ ਰੱਬ ਦਾ ਸਰੂਪ ਹੈ। ਇਹ ਅਵਤਾਰਾਂ ਦੇ ਵਿੱਚ ਬਈ ਕਮਜ਼ੋਰੀ ਆ ਗੁਰੂ ਨਾਨਕ ਦੇ ਬਰਾਬਰ, ਜਾਂ ਤਾਂ ਇਹਨਾਂ ਨੇ ਜਾਣ ਕੇ ਨਹੀਂ ਦਿਖਾਏ ਕਿਉਂਕਿ ਆਪ ਮਨਾਉਣੇ ਹੁੰਦੇ ਆ, ਜਾਂ ਫਿਰ ਉਹਨਾਂ ਦੇ ਆਏ ਵੀ ਇਹ ਉਹ ਜਾਣ ਗ੍ਰੰਥ ਜਾਣ ਉਹਨਾਂ ਦੇ, ਪਰ ਉਹਨਾਂ ਦੀ ਸ਼ਕਲ ਕਿਤੇ ਦੇਖਿਆ ਨਹੀਂ, ਗਾੜਾ ਹੈ। ਵਿਅਕਤੀ ਰੂਪ ਦੇ ਅੰਦਰ ਅੱਜ ਪੂਰੇ ਸੰਸਾਰ ਦੇ ਵਿੱਚ ਜਿਹੜਾ ਤਾਂ ਸਿੱਖ ਦਾ ਪਹਿਰਾਵਾ ਤੇ ਸਿੱਖ ਦੀ ਸ਼ਕਲ ਪ੍ਰਭਾਵਿਤ ਕਰਦੀ ਹੈ ਨਾ, ਪੂਰੇ ਸੰਸਾਰ ਵਿੱਚ ਕੋਈ ਪਹਿਰਾਵਾ ਪ੍ਰਭਾਵਿਤ ਨਹੀਂ ਕਰਦਾ। ਤੋ ਇਸ ਕਰਕੇ ਸ਼ਕਤੀ ਵਿਅਕਤੀ ਤੇ ਵਿਅਕਤੀ ਰੂਪ ਦੇ ਵਿੱਚ ਤੀਸਰਾ ਆਇਆ ਪ੍ਰਗਿਆ। ਪ੍ਰਗਿਆ ਨਾਮ ਸਾਸਵੀ ਬੁੱਧੀ ਕਹਿ, ਅਵਤਾਰ ਦੀ ਬੁੱਧ ਤੇ ਮਨੁੱਖਾਂ ਦੀ ਬੁੱਧ ਬੜਾ ਅੰਤਰ ਹੈ। ਅਵਤਾਰ ਅਵਤਾਰ ਦੇ ਵਿੱਚ ਉਹਦਾ ਫੇਰ ਅੰਤਰ ਹੈ, ਉਹ ਕੀ ਹੈ ਜੋ ਕਿਸੇ ਗ੍ਰੰਥਾਂ ਚ ਲਿਖਿਆ ਹੋਇਆ, ਮੈਂ ਉਹੀ ਕਹਿ ਰਿਹਾ ਆਪਣੇ ਕੋਲੋਂ ਕੋਈ ਕਲਪਨਾ ਦੀ ਗੱਲ ਹੈ। ਰਾਮਚੰਦਰ ਭਗਵਾਨ ਜੀ ਦੇ ਦੋ ਗੁਰੂ ਸੀ, ਇੱਕ ਵਿਸ਼ੇਸ਼ ਤੇ ਇੱਕ ਵਿਸ਼ਵਾਮਿਤ, ਦੋਨਾਂ ਦੇ ਕੋਲੋਂ ਇੱਕ ਇੱਕ ਵਿਦਿਆ ਸਿੱਖੀ, ਇਸ ਕਰਕੇ ਗੁਰੂ ਹੁੰਦਾ ਜੀ ਦੇ ਕੋਲ ਸਿੱਖੀ। ਵਸ਼ਿਸ਼ ਜੀ ਦੇ ਕੋਲੋਂ 64 ਦਿਨ ਲਗਾਤਾਰ ਬ੍ਰਹਮ ਵਿਦਿਆ ਸਿੱਖੀ, 64 ਦਿਨ ਵਸ਼ਿਸ਼ ਪ੍ਰਾਣ ਬਣਿਆ। ਵਿਸ਼ਵਾਮਿਤਰ ਦੇ ਕੋਲੋਂ 8 ਦਿਨ ਸ਼ਸਤਰ ਵਿਦਿਆ ਸਿੱਖੀ, ਤੇ ਫਿਰ ਦੁਆਬਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਜਿਹਨਾਂ ਨੇ ਦਰਵਾਸ਼ਾ ਰਿਸ਼ੀ ਸੀ ਜਿਹੜਾ, ਉਹਦੇ ਕੋਲ 8 ਦਿਨ ਬ੍ਰਹਮ ਵਿਦਿਆ ਸਿੱਖੀ ਭਗਵਾਨ ਕ੍ਰਿਸ਼ਨ, ਤੇ ਸੰਦੀਪਨ ਗੁਰੂ ਦੇ ਕੋਲ ਜਿੱਥੇ ਸਦਾਮੇ ਦਾ ਪ੍ਰਸੰਗ ਆਉਂਦਾ ਵੀ ਛੋਲੇ ਚੱਪ ਗਿਆ ਜੀ, ਮੀਂਹ ਪੈਂਦਾ ਸੀ, ਕਰਤਵ ਹੋ ਗਿਆ ਵੀ ਗਿਆ, ਉਹ ਗੁਰਭਾਈ ਸੀ ਇਹਨਾਂ ਗੁਰਸੇਵਾ ਦੀ ਕਥਾ ਸੁਣਾਏ ਪੈ। ਸ਼ਸਤਰ ਵਿਦਿਆ 64 ਦਿਨ ਵਿੱਚ ਸਿੱਖੀ, ਅਗਲਾ ਬਦਲੀ ਹੈ ਕੁਛ। ਇਹ ਪ੍ਰਗਿਆ ਦਾ ਫਰਕ ਹੈ। ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਨ ਵਾਸਤੇ ਲੈ ਕੇ ਪੜ੍ਹਦੇ ਦੇ ਕੋਲ, ਇਤਿਹਾਸ ਕਹਿੰਦੇ ਪਹਿਲੇ ਦਿਨ ਤਾਂ ਜਾ ਕੇ ਬੈਠ ਗਏ ਉਸ ਦਿਨ, ਪਹਿਲੇ ਦਿਨ ਵਾਸਤੇ ਨਹੀਂ, ਕੀ ਹੋ ਗਿਆ ਤਾਂ ਦੁੱਖ ਮਿਲਾ ਜਾਓਗੇ ਜਰਾ ਸੀ, ਉਹ ਵੀ ਇਹ ਵੀ ਦੁੱਖ ਹੀ ਹੁੰਦਾ ਨਾ ਜਿਹੜਾ ਹੋ ਗਈ ਜੀ। ਤੋ ਇਸ ਕਰਕੇ ਸਾਧ ਸੰਗੀਤ ਧਿਆਨ ਦਿਓ, ਕੋਈ ਨੀ ਤੁਸੀਂ ਜਦ ਉਹੀ ਕਥਾ ਜੀ ਧਿਆਨ ਦਿੰਦੇ, ਵੈਸੇ ਆਪਾਂ ਨੂੰ ਦੇਣਾ ਨੀ ਚਾਹੀਦਾ। ਦੇਖੋ ਉਹਨਾਂ ਦੀ ਇਕਾਗਰਤਾ ਕਿੰਨੀ, ਸਾਰਿਆਂ ਨਾਲੋਂ ਵੱਧ ਹੈ, ਬਲਿਹਾਰ ਤਾਂ ਉਹਨਾਂ ਦੇ ਜਾਈਏ ਵੀ ਜਿਹਨਾਂ ਨੂੰ ਸਾਡੀ ਕਥਾ ਨੀ ਸੁਣਦੇ ਤੇ ਉਹਨਾਂ ਦੀ ਸਾਨੂੰ ਸੁਣ ਗਈ, ਇਹਦਾ ਮਤਲਬ ਅਸੀਂ ਫੇਰ ਲੈ ਆਪਣੇ ਥਾਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਰਹੇ, ਤੇ ਅਗਲੇ ਦਿਨ ਹੁਣ ਫਿਰ ਮਾਸਟਰ ਨੇ ਧਿਆਨ ਕੀਤਾ, ਗੋਪਾਲ ਪਾਧੇ ਨੇ ਤੇ ਬੱਚਿਆਂ ਨੂੰ ਲੈਸਨ ਦਾ ਕੇ ਵੀ ਦਿੱਤਾ, ਕਹਿੰਦਾ ਉਹ ਮਹਿਤੇ ਕਲਿਆਣ ਜਨਤਾ ਪੁੱਤਰ ਨਾਨਕ ਉੱਠ ਵੀ ਖੜਾ ਹੋ। ਮਹਾਰਾਜ ਖੜੇ ਹੋ, ਮਨੁੱਖੀ ਕਰਤੱਵ ਕਰ ਰਹੇ ਖੜੇ ਹੋ। ਕਹਿੰਦੇ ਬੱਚੇ ਤੈਨੂੰ ਅੱਜ ਪਹਿਲੇ ਦਿਨ ਤੇ ਮੈਂ ਪੜ੍ਹਾਉਣ ਲੱਗਿਆ ਵੀ ਪਹਿਲਾਂ ਇਸ ਤਰ੍ਹਾਂ ਕਹਿ, ਓਮ ਨਮੋ ਸਾਰਦਾ ਸੁਰ। ਮਹਾਰਾਜ ਕਹਿੰਦੇ ਕੀ ਕਿਹਾ ਤੁਸੀਂ, ਕਿਹਨੂੰ ਮੱਥਾ ਟੇਕਾ? ਕਹਿੰਦੇ ਸਾਧਨ, ਕਹਿੰਦੇ ਕੌਣ ਆ ਉਹ, ਕਹਿੰਦੇ ਸ੍ਰਿਸ਼ਟੀ ਵਿਦਿਆ ਆ ਜਾਂਦੀ ਹੈ ਜੇ ਸ੍ਰਿਸ਼ਟੀ ਨੂੰ ਮੱਥਾ ਟੇਕੇ। ਮਹਾਰਾਜ ਕਹਿੰਦੇ ਬਣਾਈ ਕਿਹਨੇ ਆ ਇਹ, ਕਹਿੰਦੇ ਰੱਬ ਨੇ। ਕਹਿੰਦੇ ਰੱਬ ਨੂੰ ਮੱਥਾ ਨਾ ਟੇਕ ਲਵਾਂ ਨਾ ਠੀਕ, ਸ੍ਰਿਸ਼ਟੀ ਨੂੰ ਕਹਿੰਦੇ ਟਿਕਾਉਣਾ ਫਿਰ। ਮੈਂ ਕੇਵਲ ਨਿਰੰਕਾਰ ਨੂੰ ਮੱਥਾ ਟੇਕੂੰਗਾ, ਮੈਂ ਨੀ ਕਿਸੇ ਦੇਵੀ ਦੇਵਤੇ ਨੂੰ ਟੇਕ। ਨਾਲੇ ਪਤਾ ਜੀ ਮੈਂ ਤੈਨੂੰ ਇਹ ਪੁੱਛਦਾ ਵੀ ਆਹ ਜਿਹੜੇ ਅੱਖਰ ਪੜ੍ਹਾਉਣਾ ਤੂੰ ਇਹਨਾਂ ਦਾ ਅਰਥ ਵੀ ਜਾਣਦਾ ਕਿ ਕੋਈ ਤੂੰ ਪੜ੍ਹਾਉਣ ਹੀ ਜਾਣਦਾ? ਬਸ ਸਿਆਣੇ ਗੱਲ ਸੋਚ ਕੇ ਕਹਿਣ ਲੱਗਾ ਪਾਕਸ਼ੀ ਬਾਲਕ ਜਿਹਦੀ ਗੱਲ ਬੜੀ ਸਿਆਣੀ, ਅੱਛਾ ਤੂੰ ਜਾਣਦਾ ਅੱਖਰਾਂ ਦਾ ਕਿਵੇਂ ਆਉਂਦਾ ਜਾਣਦਾ? 35 ਅੱਖਰ ਗੁਰਮੁਖੀ ਲਿਪੀ ਦੇ ਉਚਾਰ ਕਰਕੇ ਅਰਥਾਂ ਸਮੇਤ ਸੁਣਾਤੇ ਲਾਲ ਦਿਲ ਲਾਲ ਦਿਲ ਲਾਲ ਦਿਲ। ਪੰਡਿਤ ਜੀ ਨੇ ਮੱਥਾ ਟੇਕਿਆ, ਜਾਓ ਤੁਸੀਂ ਨੀ ਆਉਣਾ ਮੇਰੇ ਸਕੂਲ ਤੇ, ਬਸ ਦਰਸ਼ਨ ਹੋ ਗਏ ਤੁਹਾਡੇ। ਕਲਿਆਣ ਚੰਦ ਜੀ ਆਏ ਕਹਿਣਗੇ, ਮੇਰੇ ਬੱਚੇ ਨੂੰ ਜਵਾਬ ਦੇ ਦਿੱਤਾ, ਕਹਿਣ ਲੱਗੇ ਕਲਿਆਣ ਚੰਦ ਜੀ ਇਹ ਬਿਨਾਂ ਹੀ ਪੜ੍ਹਾਏ ਪੜ੍ਹੇ ਹੋਏ ਨਾ, ਬਿਨਾਂ ਪੜ੍ਹਾਏ ਹੀ ਪੜ੍ਹ ਰਹੇ, ਅਵਰ ਪੜ੍ਹਾਵਣ ਹਾਰੇ ਤਾਂ ਹੋਰਾਂ ਨੂੰ ਪੜ੍ਹਾਉਣ ਵਾਲਾ ਹੈ। ਇਹਨ ਪੜ੍ਹਨੇ ਗਏ ਪਹਿਲੇ ਨਾ ਖਿਆਲਾ, ਇਹਨਾਂ ਦੇ ਪੜ੍ਹਾਉਣ ਦੇ ਵਿੱਚ ਨਾ ਖਿਆਲ ਚੁਕਾਓ, ਇਹ ਤਾਂ ਸਾਰੀਆਂ ਵਿਦਿਆ ਜਾਣਦੇ ਨੇ। ਹੁਣ ਫਿਰ ਬਿਰਜਨਾਥ ਪੰਡਿਤ ਕੋਲ ਲੈ ਗਏ ਵੀ ਇੱਥੇ ਸੰਸਕ੍ਰਿਤ ਸਿੱਖਣ, ਫਿਰ ਉਹਨੂੰ ਪੜ੍ਹਾ ਦਿੱਤਾ ਪੱਟੀ ਲਿਖੀ, ਚਲੋ ਜੀ ਫਿਰ ਕਾਜੀ ਕੋਲ ਚਲੇ ਗਏ ਫਿਰ ਉਹਨੂੰ ਪੜ੍ਹਾ ਦਿੱਤਾ, ਜਿੱਥੇ ਗਏ ਉਸਤਾਦਾਂ ਨੂੰ ਪੜ੍ਹਾ ਕੇ ਆਏ। ਇਹ ਪ੍ਰਗਿਆ ਦਾ ਫਰਕ ਹੈ ਗੁਰੂ ਨਾਨਕ। ਤੇ ਫਿਰ ਅੱਗੇ ਆ ਗਏ ਕਰਤੱਵ, ਕਰਤੱਵ ਕੀ ਹੈ ਕਿ ਪਸ਼ੂ ਚਾਰਨ ਵਾਸਤੇ ਗਏ, ਗਾਵਾਂ ਮੱਝਾਂ ਛੱਡ ਦਿੱਤੀਆਂ, ਉਹਦਾ ਜਾਵੜੀਆਂ ਖੇਤ ਦੇ ਵਿੱਚ, ਤੇ ਇਤਿਹਾਸ ਵਿੱਚ ਐਸਾ ਰੰਗ ਬਣਿਆ ਕਹਿੰਦੇ ਖਾ ਖਾ ਕੇ ਕਣਕ ਪਸ਼ੂ ਉਹਦੇ ਵਿੱਚ ਬੈਠੇ ਨੇ, ਮੌਜ ਬਣ ਗਈ ਉਹਨਾਂ ਨੂੰ ਮਾਇਆ ਦਾ, ਹਰੇ ਪੱਠੇ ਮਿਲ ਗਏ, ਕਣਕ ਖਾਣ ਨੂੰ ਮਿਲ ਗਈ ਪਸ਼ੂਆਂ। ਉਧਰੋਂ ਆ ਗਿਆ ਜ਼ਿਮੀਦਾਰ, ਦੂਰ ਤੋਂ ਲਲਕਾਰੇ ਮਾਰਦਾ ਆਉਂਦਾ, ਉਹ ਕਿਹੜਾ ਇਹੋ ਜਿਹਾ ਬੈਠਾ ਮੇਰਾ ਖੇਤ ਉਜਾੜ ਦਿੱਤਾ। ਅੱਗੇ ਆਏ ਗੁਰੂ ਨਾਨਕ ਸਾਹਿਬ ਪਏ ਪਏ ਉੱਠ ਕੇ ਬੈਠੇ ਹੋ ਗਏ, ਦੇਖਿਆ ਮੱਝਾਂ ਜਾ ਕੇ ਮੱਝਾਂ ਗਾਵਾਂ ਨੂੰ ਪਿੱਟਣ ਲੱਗੇ, ਕਹਿੰਦਾ ਨਹੀਂ ਨਹੀਂ ਹੁਣ ਨਹੀਂ ਮਾਰ ਲਾਉਣ ਦੇਣਾ, ਚਲੋ ਤੇਰੇ ਬਾਪ ਨੂੰ ਲਾਭ ਲੱਗ, ਹੁਣ ਰਾਏ ਦੇ ਕੋਲ ਹੋ ਫੈਸਲਾ। ਮਹਾਰਾਜ ਦੀਆਂ ਨਾ ਬੜੀਆਂ ਘੋੜੀਆਂ ਜਿਹੀਆਂ ਗੱਲਾਂ ਇਤਿਹਾਸ ਚ ਲਿਖੀਆਂ। ਉਹਨੂੰ ਕਹਿੰਦੇ ਦੇਵੀਦਾਰ ਜੀ ਜਿਹੜਾ ਕੁਝ ਹੋਣਾ ਸੀ ਤਾਂ ਹੋ ਗਿਆ, ਹੁਣ ਝਗੜਾ ਕੰਮ ਵਧਾਉਣਾ। ਅੱਛਾ ਹੁਣ ਤੂੰ ਸਿੱਟਾ ਦੇਣ ਲੱਗੇ ਤੇਰਾ ਖੇਤ ਉਜਾੜ ਕੇ, ਹੁਣ ਤੈਨੂੰ ਅੱਗੇ ਨੂੰ ਅੱਗ ਲਾਓਗੀ ਖੇਤ ਕਿੰਨੇ ਚੜੀ ਤੇ? ਕਹਿੰਦੇ ਜੀ ਚਲੋ ਤੁਹਾਡੀ ਮਰਜ਼ੀ ਹੈ। ਚਲੇ ਗਏ ਰਾਏ ਜੀ, ਮੇਰਾ ਫੈਸਲਾ ਮੇਰਾ ਆਇਆ, ਉਹ ਜਿਹੜ ਗਿਆ ਸੀ ਮੇਰੀ ਬਸ ਉਧਰ ਗਈ ਦੁਆਈ ਮਾਰ, ਕਹਿਣ ਕੇ ਬੁਲਾਓ ਇਹਨਾਂ ਦੇ ਪਿਤਾ ਕਲਿਆਣ ਚੰਦ ਜੀ ਨੂੰ ਬੁਲਾਇਆ, ਕਹਿਣ ਲੱਗੇ ਤੇਰਾ ਪੁੱਤਰ ਮਸਤਾਨਾ, ਕਹਿੰਦੇ ਤੂੰ ਇਹਨਾਂ ਨੂੰ ਨਗਰ ਚਾਰ ਕਿਉਂ ਭੇਜਿਆ? ਰਾਏਵਾਲ ਨੂੰ ਵੀ ਨਹੀਂ ਜੇ ਪਤਾ ਵੀ ਕਿਉਂ ਭੇਜਿਆ, ਡੰਨ ਤੈਨੂੰ ਮਿਲੇਗਾ। ਮੈਂ ਤਾਂ ਜੀ ਕਹਿਣ ਲੱਗੇ ਪੁੱਤਰ ਨਾਨਕ ਜਿੱਦਾਂ ਜਮਿਆ ਕਦੇ ਸੁੱਖ ਨਹੀਂ ਦਿੱਤਾ, ਆ ਪਰੇ ਦੇ ਇੱਥੇ ਖੜਾਉਣਾ ਸੀ ਮੈਨੂੰ, ਨਹੀਂ ਬੋਲੇ ਪਿਓ ਕਰੀ ਤਾਂ ਅੱਖੀ ਨਹੀਂ ਕੀਤੀਆਂ। ਕਹਿੰਦੇ ਰਾਏ ਜੀ ਵੀ ਡੰਨ ਤਾਂ ਭਰੀ ਦਾ ਜੇ ਗੁਨਾਹ ਹੋਵੇ, ਇਹ ਤਾਂ ਝੂਠ ਬੋਲਦਾ, ਜ਼ਿਮੀਦਾਰ ਨੇ ਤਾਂ ਉਹੀ ਸ਼ਿਕਾਇਤ ਕਰਤੀ ਮੇਰੀ, ਪਹਿਲਾਂ ਜਾ ਕੇ ਖੇਤ ਤਾਂ ਦੇਖ ਲਓ। ਉਹ ਕਹਿੰਦਾ ਨਾ ਜੀ ਮੈਂ ਸੱਚ ਬੋਲਦਾ। ਕਹਿੰਦੇ ਚੰਗਾ ਜੀ, ਦੋ ਬੰਦੇ ਭੇਜੇ ਖੇਤ ਲੈ ਲੈ ਕਰ ਰਿਹਾ ਜ਼ਿਮੀਦਾਰ ਨਾਲੇ ਹੈ, ਐਡਾ ਬੇਅਕਲ ਬੰਦਾ ਦੇਖਿਆ ਵੀ ਤੂੰ ਪੈਰ ਫੜ ਲੈ, ਐਡਾ ਕੁਛ ਦੇਖ ਕੇ ਤਾਂ ਪੈਰ ਫੜ ਲੈ, ਚੁੱਪ ਤਾਂ ਕਰ ਗਿਆ ਪਰ ਰੌਲਾ ਤਾਂ ਮਟਾ ਦਿੱਤਾ। ਇਹ ਕਰਤਵ ਸਭ ਨੇ ਛਾਇਆ ਕਰ ਲਈ, ਪੱਥਰ ਚ ਪੰਜਾ ਲੱਗ ਗਿਆ, ਭੂਮੀਆਂ ਚੋਰ ਪੜ ਗਏ, ਕਰਤਵ ਦਾ ਕੋਈ ਹਿਸਾਬ ਕਿਤਾਬ ਨਹੀਂ। ਬਹੁਤ ਲੰਬੀ ਕਿਸਤ ਹੈ, ਦਰਖਤ ਦੀ ਛਾਇਆ ਕਿ ਕਫਾਏ ਖੜੇ ਗਏ, ਇਹ ਕਰਤਵ ਹੈ। ਆਯੂ ਉਮਰ ਕਿੰਨੀ ਹੈ? 78 ਵਰਸ 10 ਮਹੀਨੇ ਕੁਛ ਦਿਨ ਹੁੰਦੇ, ਤੇ ਰਾਮਚੰਦਰ ਜੀ 10,000 ਵਰਸ ਜੀ, 10,000 ਦਰ 10 ਵਰਗ ਤੋਂ ਮਹਾਰਾਜ ਦੇ ਕਹਿੰਦੇ 10,000 ਤੋਂ 10 ਵਰੇ ਉੱਪਰ ਵੀ ਲੱਗੇ ਰਾਜ ਕੀਤਾ। ਆਓ ਥੋੜ੍ਹੀ ਜਿਹੀ ਦਸਮਗਾਂ ਦੀ ਪੜ੍ਹ ਕੇ, 10,000 ਵਰੇ ਦੇ ਵਿੱਚ ਕਰਤਵ ਕੀ ਕੀਤਾ? ਰਾਵਣ ਨੂੰ ਮਾਰਿਆ, ਕੁਝ ਹੋਰ ਰਾਕਸ਼ਾਂ ਨੂੰ ਮਾਰਿਆ, ਤੜਕਾ ਮਾਰ ਦਿੱਤੀ, ਸੀਤਾ ਚਲੀ ਗਈ ਤੇ ਰਾਜ ਚੁੱਕ ਕੇ ਲੈ ਗਿਆ। ਉਹ ਵੱਡਾ ਕਰਤਵ ਇਹ ਹੈ, ਇਹ ਲੰਕਾ ਤੱਕ ਦਾ ਜਾਣਾ ਰਾਮ ਜੀ ਦਾ ਲਿਖਿਆ ਹੋਇਆ ਵੱਡਾ ਕੰਮ ਸੀ, ਦਰੋਣਾ ਦਾ ਧਰਮ ਬਣਦਾ ਸੀ। ਇਹ ਭਗਵਾਨ ਕ੍ਰਿਸ਼ਨ ਜੀ ਨੇ ਉਹਨਾਂ ਦੇ ਵੱਡੇ ਕਰਤਵ ਇਹੀ ਨਾ 16,000 ਧੂਮਾਂ ਸਾਹਿਬ ਲੈ ਕੇ ਕੰਨਿਆ ਚੜਾਈ, 16,000 ਦੇ ਨਾਲ ਜਿੰਨੀਆਂ ਚੜਾਈਆਂ ਸਭ ਪ੍ਰਣਾਲੀਆਂ, ਕਿਉਂਕਿ 33 ਦੇ ਵਿੱਚ ਉਹਨਾਂ ਨਾਲ ਵਚਨ ਕੀਤਾ ਹੋਇਆ ਸੀ ਕਿ ਦੁਆਪਰ ਚ ਵਰ ਗਏ। ਠੀਕ ਹੈ, ਉਹ ਵੱਡੇ ਦੀਆਂ ਵੱਡੀਆਂ ਕਹਾਣੀਆਂ ਆਪਾਂ ਕਰੋਂਗੇ ਝੜ ਚ ਪੈਣਾ। ਤੇ ਗੁਰੂ ਨਾਨਕ ਸਾਹਿਬ ਦੇ ਕਰਤਵ ਇੱਕ ਸਬਦਨੀ ਹੈ, ਦੋ ਬੱਚੇ ਉਹ ਵੀ ਭੈਣ ਦੇ ਦਰ ਤੇ ਰੁੜ ਕੇ ਪਲੇ ਨੇ। ਭੈਣ ਨੇ ਇਸ ਵਾਲੇ ਨੂੰ ਮੁੜ ਕੇ ਕਿਤੇ ਚਿੱਟਾ ਪਿੱਟ ਕੇ ਦੇਖਿਆ ਵੀ ਮੇਰੇ ਬੱਚੇ ਕਿੱਥੇ। ਇਸ ਕਰਕੇ ਕਰਤਵਾਂ ਦਾ ਬੜਾ ਅੰਤਰ ਹੈ, ਸ਼ਕਤੀ ਵਿਅਕਤੀ ਪ੍ਰਗਿਆ ਕਰਤਵਯ ਅਤੇ ਆਯੂ, ਇਹਨਾਂ ਦੇ ਨਾਲ ਅਵਤਾਰ ਦੀ ਪ੍ਰਗਣਾ ਕੀਤੀ ਹੈ। ਇਹ ਹੈ ਪ੍ਰਗਣਾ ਦੀ ਪਰਸਪੈਕਟਿਵ ਬਿਲਕੁਲ ਸੰਖੇਪ ਕਰਕੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਸ ਖਾਨਦਾਨ ਦੇ ਵਿੱਚ ਆਉਣਾ ਲਿਖਿਆ, ਤਿੰਨ ਵੇਦੀਆਂ ਨੇ ਕੀ ਕੋਲ ਲਿਖੇ, ਪ੍ਰਗਟੇ ਨਾਮ ਵਿਕਰਾਜ। ਦੋ ਵੰਸ਼ ਹਨ ਸਾਡੇ ਭਾਰਤ ਵਰਸ਼ੀ, ਇੱਕ ਚੰਦਰਾ ਵੰਸ਼ੀ ਇੱਕ ਸੂਰਿਆ ਵੰਸ਼ੀ। ਸੂਰਜ ਵੰਸ਼ੀ ਰਾਜਿਆਂ ਦਾ ਪੂਰਾ ਇਤਿਹਾਸ ਪੜ੍ਹਨਾ ਤਾਂ ਜੈਪੁਰ ਦੇ ਰਾਜਿਆਂ ਦੇ ਕੋਲ ਜਿੱਥੋਂ ਵੰਸ਼ ਚੱਲੀ ਹੈ ਉਦੋਂ ਤੋਂ ਹੁਣ ਤੱਕ ਦਾ ਹੈ, ਹੋਰ ਨੀ ਕਿਤੇ ਮਿਲਦਾ, ਮੈਂ ਉੱਥੇ ਹੀ ਦੇਖਿਆ ਹੈ, ਬਹੁਤ ਲੰਮਾ ਚੱਲਦਾ ਰਿਹਾ ਸੀ। ਚੰਦਰ ਵੰਸ਼ੀ ਉਹਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਆਏ ਚੰਦਰ ਵੰਸ਼ੀਆਂ ਵਿੱਚ। ਸੂਰਿਆ ਵੰਸ਼ੀ ਬੜੇ ਬੜੇ ਪ੍ਰਤਾਪੀ ਰਾਜੇ ਹੋਏ। ਸੂਰਜ ਵੰਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਾਖਾ ਜਿਹੜੀ ਹੈ ਉਹ ਵੇਦੀ ਵੰਸ਼, ਸੋੜ ਵੰਸ਼, ਤ੍ਰੈਣ ਵੰਸ਼, ਭੱਲੇ ਵੰਸ਼, ਇਹ ਚਾਰੇ ਗੁਣਾਂ ਗੁਰੂ ਸਾਹਿਬਾਨ ਦੀਆਂ ਇਹ ਸੂਰਜ ਵੰਸ਼ੀਆਂ ਦੇ ਨਾਲ ਹੀ ਲੱਗੀਆਂ। ਸੂਰਜ ਵੰਸ਼ੀ ਅੱਗੇ ਤੋਂ ਅੱਗੇ ਬਹੁਤ ਵੱਡਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਹੈ। ਇਹ ਵੇਦ ਪੜ੍ਹਨ ਤੋਂ ਕਿਵੇਂ ਵੇਦੀ ਕਹਾਏ, ਸਨੋਢੀ ਦੇ ਵਿਆਹ ਕਰਾਉਣ ਦੇ ਨਾਲ ਕਿਵੇਂ ਸੋਢੀ ਰਾਏ ਬਣਿਆ, ਕਿਵੇਂ ਉਸ ਤੋਂ ਪੀੜ੍ਹੀ ਦਰ ਪੀੜ੍ਹੀ ਫਿਰ ਕਿੱਥੇ ਜਾ ਕੇ 20 ਸਾਲ ਤਿੰਨ ਕੇ ਰਹਿ ਗਏ, ਵਿਰਾਜ ਰੋਜ ਖਤਮ ਹੋ ਗਿਆ, 20 ਪਿੰਡੀ ਰਹਿ ਗਏ, ਤਿੰਨ ਮੌਕਾ ਚ ਕਰਸਾਨੀ ਪਏ। ਗੁਰੂ ਗੋਬਿੰਦ ਸਿੰਘ ਕਹਿੰਦੇ ਆਮ ਜਿਮੀਦਾਰਾਂ ਦੀ ਤਰ੍ਹਾਂ ਕਿ ਜਿਮੀਦਾਰਾਂ ਕਰ ਰਹੇ ਨੇ। ਤੇ ਫਿਰ ਉਹਨਾਂ ਨੂੰ ਠਾਕਰ ਸਦਾਉਂਦੇ ਆ, ਅੱਜ ਵੀ ਅਯੁੱਧਿਆ ਵੱਲ ਜਾਓ ਉਹਨਾਂ ਨੂੰ ਠਾਕਰ ਕਹਿੰਦੇ। ਤੇ ਉਹਨਾਂ ਬੇਦੀਆਂ ਦੀ ਵੰਸ਼ ਵਿੱਚ ਅੱਗੇ ਚੱਲ ਕੇ ਇੱਕ ਰਾਮ ਨਾਰਾਇਣ ਜੀ ਹੋਏ। ਮੈਂ ਇੱਥੋਂ ਗੱਲ ਸ਼ੁਰੂ ਕਰਦਾ ਕਿਉਂਕਿ ਗੁਰੂ ਨਾਨਕ ਦਾ ਗੁਰਪੁਰਬ ਮਨਾਇਆ ਸਫਲਾ ਹੋ ਜਾਏਗਾ। ਜੇ ਗੁਰੂ ਨਾਨਕ ਦੇ ਪਰਿਵਾਰ ਦਾ ਕੁਝ ਚੇਤਾ ਕਰ ਲਓ, ਗੁਰੂ ਨਾਨਕ ਦੇ ਨਾਨਕੇ ਕਿੱਥੇ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਾਦਾ ਦਾਦੀ ਕੌਣ ਸਨ, ਇਹਨਾਂ ਦੇ ਪਿਤਾ ਜੀ ਦਾ ਜਨਮ ਕਦੋਂ ਹੋਇਆ, ਲਾਲ ਚਾਚਾ ਜੀ ਦਾ ਜਨਮ ਕਦੋਂ ਹੋਇਆ, ਤਲਵੰਡੀ ਕਿਵੇਂ ਕਿਵੇਂ ਵੱਢਿਆ, ਉਸ ਤੋਂ ਬਾਅਦ ਫਿਰ ਅਵਤਾਰ ਜੀ ਗੱਲਾਂ ਕਰ ਲਓ। ਇਹ ਤਾਂ ਸਮਝ ਨਹੀਂ ਪੈਣਗੇ, ਗੁਰਪੁਰਬ ਹੈ। ਵਿਆਹ ਦੇ ਵਿੱਚ ਇੱਕ ਬਾਹਮਣ ਆਉਂਦਾ ਹੁੰਦਾ ਸੀ ਲੜਕੇ ਵਾਲਾ ਕਰੀ, ਤੇ ਇੱਕ ਹੁੰਦਾ ਸੀ ਲੜਕੀ ਵਾਲਾ ਕਰੀ, ਉਹਨੂੰ ਕਹਿੰਦੇ ਗੋਤਰਾਚਾਰ ਪੜ੍ਹਨਾ। ਉਹ ਬਾਹਮਣ ਨੇ ਆਪਣੇ ਆਪਣੇ ਜਜਮਾਨ ਦੇ ਕੁਲ ਦੇ ਨਾ, ਇਹਨਾਂ ਦੀ ਕੁਲ ਚ ਇੱਕ ਫਲਾਨਾ ਹੋਇਆ, ਇੱਕ ਫਲਾਨਾ ਹੋਇਆ, ਉਹ ਸਾਰੀ ਕੁਲ ਗਿਣਦੇ ਸੀ, ਉਧਰ ਉਹ ਵੀ ਗਿਣਦੇ ਸੀ। ਇੱਕ ਵਿਆਹ ਦੇ ਵਿੱਚ ਕੁਲਾਂ ਗਿਣੀਆਂ ਜਾਂਦੀਆਂ, ਤੇ ਗੁਰੂ ਨਾਨਕ ਦਾ ਹੋਵੇ ਗੁਰਪੁਰਬ, ਤੇ 2-4 ਪੀੜ੍ਹੀਆਂ ਦੀ ਵੀ ਗੱਲ ਨਾ ਕਰੀਏ, ਫਿਰ ਕਾਹਦਾ ਗੁਰਪੁਰਬ ਮਨਾਇਆ, ਫਿਰ ਤਾਂ ਕਿਹੜਾ ਪ੍ਰਸ਼ਾਦ ਛਕਿਆ, ਲੰਗਰ ਛਕਿਆ ਤੇ ਘਰ ਨੂੰ ਚਲੇ ਗਏ, 2-4 ਧਾਰਨਾ ਪੜ੍ਹੀਆਂ, 2-4 ਸ਼ਬਦ ਪੜ੍ਹੇ, ਕੱਲ ਦਾ ਗੁਰੂ ਨਾਨਕ ਆਇਆ ਤੇ ਨਿਆਣੇ ਵੀ ਜਾਣਦੇ ਨੇ, ਭਾਈ ਗੁਰਦਾਸ 2-4 ਵੀ ਕੀਤਾ ਹੋਇਆ, ਕੁਛ ਪਲੇ ਬਣ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੜਦਾਦਾ, ਉਹਨਾਂ ਦਾ ਨਾਮ ਸੀ ਰਾਮ ਨਾਰਾਇਣ। ਗੋਡੇ ਪਿੰਡ ਹੈ ਉਹਨਾਂ ਦਾ ਪਿਛਲਾ ਖਾਨਦਾਨ ਦਾ, ਪਾਕਿਸਤਾਨ ਦੇ ਗੋਡੇ ਪਿੰਡ, ਇੱਥੇ ਦਾ ਸੀ ਰਾਮ ਨਾਰਾਇਣ। ਰਾਮ ਨਾਰਾਇਣ ਜੀ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ, ਇਹ ਗੁਰੂ ਨਾਨਕ ਦਾ ਦਾਦਾ ਹੈ। ਗੁਰੂ ਨਾਨਕ ਦੇ ਪੜਦਾਦੇ ਦੇ ਘਰ ਜਦੋਂ ਇਹਨਾਂ ਦੇ ਦਾਦੇ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਸ਼ਿਵ ਰਾਮ। ਸ਼ਿਵ ਰਾਮ ਜਦੋਂ ਵੱਡਾ ਹੋਇਆ, ਉਹਦਾ ਵਿਆਹ ਕੀਤਾ, ਤੇ ਜਿਹੜੀ ਸਤਿਕਾਰਯੋਗ ਮਾਤਾ ਜੀ ਆਏ ਗੁਰੂ ਨਾਨਕ ਦੀ ਦਾਦੀ ਉਹਦਾ ਨਾਮ ਸੀ ਬਨਾਰਸੀ। ਇਹ ਗੁਰੂ ਨਾਨਕ ਦੀ ਦਾਦੀ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਤੇ ਅੱਗੇ ਚੱਲ ਕੇ ਜਿਹੜੇ ਪਿਤਾ ਔਰ ਚਾਚਾ ਜੀ ਜਨਮ ਲੈਂਦੇ ਨੇ, ਦਾਦੇ ਦੇ ਘਰੇ ਹੋਣਾ ਨਾ ਜਨਮ ਪਿਤਾ ਦਾ, ਤੇ 1497 ਬਿਕਰਮੀ ਸੰਮਤ ਵਿੱਚ ਸ਼ਿਵ ਰਾਮ ਦੇ ਘਰ ਮਾਤਾ ਬਨਾਰਸੀ ਦੀ ਕੁੱਖ ਤੋਂ ਇੱਕ ਬੇਟੇ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਕਲਿਆਣ ਚੰਦ। 1501 ਦੇ ਵਿੱਚ ਜਨਮ ਲਿਆ ਦੂਸਰੇ ਬੇਟੇ ਨੇ, ਉਹਦਾ ਨਾਮ ਰੱਖਿਆ ਲਾਲ ਚੰਦ। ਇੱਕ ਗੁਰੂ ਨਾਨਕ ਦਾ ਪਿਤਾ ਹੈ, ਇੱਕ ਗੁਰੂ ਨਾਨਕ ਦਾ ਚਾਚਾ ਹੈ। ਲਾਲ ਚੰਦ ਚਾਚਾ ਹੈ, ਕਲਿਆਣ ਚੰਦ ਪਿਤਾ ਹੈ। ਆਪਣੇ ਪਿਤਾ ਦਾ ਨਾਮ ਲੈਣ ਲੱਗਿਆ ਤਾਂ ਸਰਦਾਰ ਫਲਾਨਾ ਸਿੰਘ, ਜਦੋਂ ਗੁਰੂ ਨਾਨਕ ਦੇ ਪਿਤਾ ਦਾ ਨਾਮ ਕਾਲੂ ਤਾਂ ਕਾਲੂ ਨਹੀਂ ਕਹਿੰਦੇ, ਕਾਲੂ ਲਾਲੂ। ਗੁਰੂ ਨਾਨਕ ਦੀ ਪ੍ਰਸੰਨਤਾ ਮਿਲੂਗੀ ਉਹਨਾਂ ਦੇ ਬਜ਼ੁਰਗ ਦਾ ਇਸ ਤਰ੍ਹਾਂ ਦਾ ਨਾਮ ਲੈਣ ਨਾਲ। ਉਹ ਇਤਿਹਾਸਕਾਰ ਦੀ ਤਾਂ ਕੋਈ ਮੁਸ਼ਕਲ ਸੀ, ਉਹਨੇ ਕਾਵਿ ਰਚਨਾ ਦੇ ਵਿੱਚ ਮਾਤਰਾ ਦੀ ਵੱਧ ਘੱਟ ਕਰਨੀ ਸੀ। ਰੂਪ ਦੀ ਪਿੰਗਲ ਜਿਹਨਾਂ ਨੇ ਪੜਿਆ ਉਹਨੂੰ ਪਤਾ ਸਮੱਸਿਆ ਹੁੰਦੀ ਹੈ ਕਾਵਿ ਦੀ, ਉਹਨੇ ਵਿਆਕਰਨ ਵੀ ਦੇਖਣੀ ਹੈ, ਉਹਨੇ ਪਿੰਗਲ ਵੀ ਦੇਖਣਾ, ਸ਼ਬਦਾਬੰਦੀ ਤੇ ਵਜਨ ਦੇਖਣਾ ਕਿੰਨੀਆਂ ਮਾਤਰਾ ਦਾ ਕਿਹੜਾ ਸ਼ਬਦ ਹੈ। ਤੇ ਜੇ ਭਾਈ ਸੰਤੋਖ ਸਿੰਘ ਕਾਲੂ ਲਿਖਦਾ ਹੁਣ ਤੁਸੀਂ ਕਾਲੂ ਨਾਲ ਉਹਦੀ ਤਾਂ ਸਮੱਸਿਆ ਹੈ। ਕਲਿਆਣ ਚੰਦ ਕਹਿਣਾ ਜੋ ਤੁਸੀਂ ਕਹਿਣਾ, ਕਦੀ ਨੀ ਕਹਿਣਾ ਕਾਲੂ, ਮਾੜੀ ਗੱਲ ਹੈ, ਸਤਿਕਾਰ ਕਰਦਾ ਇਹਦੇ ਨਾਲ, ਛੋਟਾ ਨਾਮ ਹੈ। ਤੇ ਹੁਣ ਇਹਨਾਂ ਦਾ ਜਨਮ ਇਸ ਬਜ਼ੁਰਗ ਦੇ ਘਰ ਹੋਇਆ, ਤੇ ਉੱਧਰ ਹੁਣ ਦੂਸਰਾ ਖਾਨਦਾਨ ਇੱਕ ਬਰਾਬਰ ਲੈਣਾ ਪੈਣਾ ਆਪਾਂ ਨੂੰ, ਕਿਉਂਕਿ ਗੋਡੇ ਪਿੰਡ ਦਾ ਤੁਹਾਨੂੰ ਕਹਿ ਦਿੱਤਾ ਕਿ ਗੋਡੇ ਪਿੰਡ ਹੈ ਮਹਾਰਾਜੇ ਖਾਨਦਾਨ। ਇਹ ਪਿੰਡ ਉਸ ਵੇਲੇ ਤਲਵੰਡੀ ਪਿੰਡ ਤਾਂ ਵਧਿਆ ਹੀ ਨਹੀਂ ਸੀ, ਇਹ ਤਾਂ ਪੁਰਾਣਾ ਇਤਿਹਾਸ ਹੈ, ਤਲਵੰਡੀ ਦਾ ਨਾਂ ਸਹੀ ਨਹੀਂ ਸੀ ਉਸ ਪਿੰਡ। ਉਹਨਾਂ ਦਿਨਾਂ ਦੇ ਵਿੱਚ ਤਕਰੀਬਨ ਮੈਂ ਭੁੱਲਦਾ ਨਾ ਹੋਵਾਂ 1471 ਬਿਕਰਮੀ ਸੰਮਤ ਦੇ ਵਿੱਚ ਇੱਕ ਸੱਜਣ ਜਿਹਦਾ ਨਾਮ ਸੀ ਭੋਹੇ, ਭੱਟੀਆਂ ਦੀ ਪਿੰਡੀ ਕਾਲਾ ਭੋਏ ਦੀਵੀ ਦਾ, ਜਿਹਦਾ ਬਹੁਤ ਵੱਡਾ ਪ੍ਰਭਾਵ ਇਲਾਕੇ ਦੇ ਵਿੱਚ ਸੀ, ਜਿਹਨੇ ਰਾਜਪੂਤ ਉਹ ਆਪਣਾ ਆਗੂ ਮੰਨਦੇ ਸੀ। ਉਸ ਇਹ ਉਹ ਸਮਾਂ ਸੀ ਜਦੋਂ ਦਿੱਲੀ ਦੇ ਤਖ਼ਤ ਨੇ ਇੱਕ ਫੈਸਲਾ ਕੀਤਾ ਸੀ ਕਿ ਲੋਕਾਂ ਨੂੰ ਮੁਸਲਮਾਨ ਬਣਾਉਣਾ, ਭਾਵੇਂ ਇਹਨਾਂ ਨੂੰ ਲਾਲਚ ਦੇ ਵਿੱਚ ਬਣਾਓ ਤੇ ਭਾਵੇਂ ਇਹਨਾਂ ਨੂੰ ਡਰ ਨਾਲ ਬਣਾਓ, ਪਰ ਮੁਸਲਮਾਨ ਬਣਾਓ। ਸਰਕਾਰ ਨੇ ਇੱਕ ਪੈਂਤਰਾ ਬਦਲਿਆ ਸੀ ਕਿ ਜ਼ੁਲਮ ਕਰਦੇ ਨਾਲ ਨਿੰਦਿਆ ਹੁੰਦੀ ਹੈ, ਅੱਬ ਦਾ ਸੁੱਖ ਹੈ, ਇਹਨਾਂ ਨੂੰ ਪਿਆਰ ਦੇ ਕਲਾ ਵਿੱਚ ਲਓ ਤੇ ਮਿੱਠੀ ਜ਼ਹਿਰ ਦੇ ਲਓ, ਮਾਰਨਾ ਹੀ ਹੈ ਮਿੱਠੀ ਜ਼ਹਿਰ ਦੇ ਕਮਾ ਲਓ। ਉਹ ਆਗੂ ਬਣਦੇ ਸੀ ਕਿ ਸੈਂਕੜੇ ਲੋਕ ਦੇ ਪਿੱਛੇ ਮੁਸਲਮਾਨ। ਇਹ ਭੋਏ ਨਾਮ ਦੇ ਜ਼ਿਮੀਦਾਰ ਨੂੰ 1471 ਵਿੱਚ ਸਰਕਾਰ ਨੇ ਸਿੱਧਾ ਰਾਬਤਾ ਕਾਇਮ ਕਰਕੇ ਉਹਨੂੰ ਮਨਾ ਲਿਆ ਕਿ ਮੈਂ ਮੁਸਲਮਾਨ ਹੋ ਜਾਣਾ, ਤੇ ਉਹਨੂੰ ਕਿਹਾ ਬਦਲੇ ਵਿੱਚ ਤੈਨੂੰ 10 ਪਿੰਡ ਤੈਨੂੰ ਇਨਾਮ ਦਿੱਤਾ ਜਾਊ, 10 ਪਿੰਡਾਂ ਦਾ ਛੋਟਾ ਜਿਹਾ ਰਾਜਾ ਬਣਾ ਦਿੱਤਾ। ਔਰ ਦੂਸਰੀ ਵਾਰ ਇੱਕ ਖਿਤਾਬ ਦਿੱਤਾ ਜਾਊਗਾ ਤੈਨੂੰ ਜਿਹੜਾ ਤੇਰੇ ਕੋਲ ਹੈ ਨਹੀਂ, ਉਹ ਕੀ ਸੀ ਰਾਏ, ਇਹ ਖਿਤਾਬ ਸੀ ਭੋਏ ਉਹਦਾ ਨਾਮ ਸੀ ਜ਼ਿਮੀਦਾਰ ਰਾਏ ਭੋਲੂ ਗਿਆ। 10 ਪਿੰਡਾਂ ਦੇ ਸੈਂਟਰ ਵਿੱਚ ਆ ਕੇ ਉਹਨੇ ਇੱਕ ਪਿੰਡ ਬਣਾਇਆ, ਨਵਾਂ ਪਿੰਡ ਵਸਾਇਆ ਤੇ ਉਸ ਪਿੰਡ ਦਾ ਨਾਮ ਰੱਖਿਆ ਤਲਵੰਡੀ, ਤੇ ਦੋ ਨਾਮ ਆਪਣੇ ਜੋੜੇ ਰਾਏ ਭੋਏ ਦੀ ਤਲਵੰਡੀ। ਇਹ ਉਹ ਨਗਰ ਹੈ ਜਿੱਥੇ ਗੁਰੂ ਨਾਨਕ ਦਾ ਆਗੂ ਨਾਮ ਹੈ। 71 ਵਿੱਚ ਮੁਸਲਮਾਨ ਬਣ ਗਏ ਤੇ 1486 ਵਿੱਚ, ਇਹ ਤਾਰੀਖਾਂ 1486 ਦੇ ਵਿੱਚ ਇਹਨੇ ਆਪਣੀ ਪੁਰਾਣੀ ਸਾਂਝ ਵੇਖ ਕੇ ਰਾਮ ਨਾਰਾਇਣ ਦੇ ਬੇਟੇ ਸ਼ਿਵ ਰਾਮ ਨੂੰ ਆਪਣਾ ਰਸੂਖ ਵਰਤ ਕੇ अपने नवे पिंड दे विच लिया के वसाए और नाल कहा कि 10 पिंडां दा पटवारी तैनूं आदत है, ये जिम्मेदारी तेरी है, हौदा बनाता मकान बना के दे दते। शिव राम जी अपने परिवार समेत रहन लगे ते शिव राम जी का विआह होया सी चहला पिंड विच। चहला पिंड कौन है जी? गुरु नानक दे नानके चहला दे सी चहला पिंड उत्ते माता तृप्ता जी जिथे जिहदे गुरु नानक साहिब ने अवतार लेना ये उस नगर की सी सरकार योग माता। जे को पुछे गुरु नानक दे नानके कित्थे सी दसना पऊगा फिर तां वी चहला पिंड सी, नहीं तो कितने जो सवाल से साढ़े बच्चे उलझे होंगे। तो इस करके फिर समय ने करवट लई 1518 दे विच राय कोई गुजर गया, जाने कोई चार दिन अगे इतने राय कि नहीं चढ़ना गुजर गया, ओदे थां ओदे बेटे नूं दी गद्दी मिली, ओदा नाम सी राय गुरार। अरे दूसरी पीढ़ी सी हिंदुआं तों मुसलमान बणिया ने, इस करके बड़ा पाती तो पाती मुसलमान ना बणो, ये ताजे ताजे बणे सी अजे अजे अंदर तों ओह भावना है होए नहीं कट्टण नहीं। ते उधर शिव राम जी चढ़ाई करके ते अगली पीढ़ी दे विच कल्याण चंद जी नूं पटवारी ला दित्ता उहनां दे थां ते। खानदानी आपस में रिश्ता सी प्यार सी, फिर उन्होंने समा लंघन दे शादी तो बाद फिर एक लड़की ने जन्म लिया जेड़ी नानके घर पहला बच्चा जो होंदा सी। साडे अजे भी कितने ना कितने खानदाना में ऐसा है कि पहला बच्चा नानके परिवार में होंदा है, बीबी पेके लै लैंदे वो अपनी मेहर समझदे सी अपनी बच्ची नूं। नानके परिवार विच होण करके उहदा नां ही नानकी रख दित्ता वी नानके जमे। अगे बड़े सिद्धे साधे लोक होंदे सी जे बुधवार नूं जमिया तां बुधू रखदे जी नां, मंगलवार नूं तां मंगल सिंह रखदे जी, वीरू रखदे जी, इहदों दानां दी रखदे जी, इस तरह ही इह जे नां रख लैंदे नानके। फिर उदों मां परमात्मा दा चिंतन होण लग्या ते उह समां आ गया जन्मां जन्मांतरां दी जिहड़ी भगती कीती हुई है। ਇਹ ਸੀ ਗੁਰੂ ਨਾਨਕ ਦੀ ਰਾਏ ਭੋਏ ਦੀ ਤਲਵੰਡੀ ਦਾ ਕੀ ਇਤਿਹਾਸ ਹੈ ਤੇ ਗੁਰੂ ਦੇ ਬਜ਼ੁਰਗਾਂ ਦਾ ਇਤਿਹਾਸ ਕੀ ਹੈ, ਜਿਸ ਥਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕਰਨਾ ਹੈ ਤੇ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਲਿਖਿਆ ਕਿ ਸੰਸਾਰ ਦੇ ਵਿੱਚ ਪੁਕਾਰਾਂ ਜਿਹੜੀਆਂ ਹੋਈਆਂ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋਈਆਂ, ਧਰਤੀ ਦੀ ਪੁਕਾਰ ਸੁਣੀ ਗਈ ਗੁਰੂ ਨਾਨਕ ਜਗਤ ਪੁਕਾਰ Thank you. जब माहे चरण धोए रहस कर चरनाम सिखा बुलाया गुरु नानक को चरनाम देरी चली गई नौवे पातशाह दसवें जामे फिर चरण कौल की थान से खंडे की कौल देने का महाराज साहब ने चरनाम के थान से खंडे बाटे के लाते चरनाम सिखा बुलाया सतगुरु महाराज साहब जी ने चार वर्णा क्या गवर्ण कर दिया ऐसे सतगुरु का संसार आना हालत की सी उस वे हालत ऐसी सी कल आई कुत्ते मोही खाज हुआ मुड़दार गुस्सा पहली पंक्ति को समझ भी भाई साहब की कहते कहते कलयुग के विच जीवन की गति ऐसी हो गई कलयुग की ऐसी क्रिया आ गई कि मनुखा की शकल तो मनुखा की है पर कुत्तियां दे मूंह लग गए एड्डी बड़ी गल कह दी गुरुदास ने क्यों कही है वह कहते कि कुत्ता उस जीव के नाल दुध पीता है दुध अमृत है और उस जीव के लोगों का बिस्ता गंदगी झटता है गंदगी क्योंकि कुत्ता है इको जीव अमृत के पीने वास्ते एक जीव गंदगी खाने वास्ते है जो मनुख उस जीव के किसी की पुस्तक करते है उस जीव के उस की निंदा करता है तो समझ लो कि गंदगी खाने के तुल है कुत्ते का मूह लग गया कल आई कुत्ते खाज हुआ मुड़दार राजे पाप कमान दे राजे हो गए पाप करने वाले भाई गुरदास की कसम के अनुसार कहते क्यों हो गया जिन्हें बाली खेत खान लगे उल्टी बार खेत खावे राजे
स्त्री पुरुष है दाम है तो भावे आए टिकाऊ जाए बरत्या पाप
ਸਭ ਸਜਗ ਮਨ ਵਰਤ ਗਿਆ ਪਾਵ ਹੋਰ ਦਾ ਵਰਤਾਰਾ ਹੋ ਗਿਆ ਬਾਣੀ ਚ ਲਿਖਿਆ ਤੇ ਭਾਈ ਗੁਰਦਾਸ ਅਗਰ ਉਹ ਬਾਣੀ ਦੀ ਤਰਕੀ ਕਰਦੇ ਨੇ ਸਾਰੇ ਕੂੜ ਦਾ ਹੋਇਆ ਪਰ ਅੱਜ ਮੰਗਲਾ ਕੇ ਐਸੇ ਵਰਤਾਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਸੰਸਾਰ ਦਾ ਮਾਲਕ ਆਪ ਅੱਗੇ ਅਵਤਾਰਾਂ ਨੂੰ ਭੇਜਦਾ ਸੀ, ਇਸ ਵਾਰ ਖੁਦ ਆਇਆ ਭਾਈ ਗੁਰਦਾਸ ਸਾਹਿਬ ਜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ। ਸਿਧਾਂਤਕ ਤੌਰ ਤੇ ਲੋਕਾਂ ਦਾ ਅਰਥ ਹੋਈ ਨਿਕਲਦਾ। ਹੋਰ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ, ਕਿਰਪਾ ਲੈ ਦਿੱਤਾ ਸਮਾਨ ਲੈ ਗੁਣੀ ਗੁਰ ਜਾਤਾ ਰੇ, ਹਰ ਅਰਾਧਨਾ ਜਾਣਾ ਰੇ, ਹਰ ਹਰ ਗੁਰ ਕਰਤਾ ਰੇ, ਹਰ ਦਿਉ ਨਾਮ ਕਰਿਓ ਰਾਮਦਾਸ ਸਾਹਿਬ। ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਪਰ ਭੂਰੀ ਗਏ, ਏਕ ਤੁਸੰ ਸਦਾਏ ਸੰਗੇ ਅੰਗੂਰ ਕੇ ਜਾਣੇ ਹੋ। ਹਰ ਬੇਨਤ ਹੋ ਨਿਤ ਕਰ ਵਰਨੋ, ਕਿਆ ਜਾਣਾ ਹੋਏ ਕੈਸੋ ਰੇ, ਪਰ ਉਹ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸ਼ ਹੋਵੇ, ਮੈਂ ਮੂਰਖ ਕੀ ਖੇਤ ਬਾਤ ਹੈ ਕੋਣ ਪ੍ਰਾਪਤੀ ਕਰਿਆ। ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇਵੇ ਪ੍ਰਭਾਵ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਕਰੋੜਾਂ ਬ੍ਰਹਮੰਡ ਦਾ ਮਾਲਕ ਹੈ ਗੁਰੂ ਨਾਨਕ। ਤੇ ਭਾਈ ਗੁਰਦਾਸ ਨੇ ਕਰਮ ਚੁੱਕੀ ਤੇ ਉਹਦੀ ਵਿਆਖਿਆ ਲਿਖ ਦਿੱਤੀ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਤਿਆਸ ਮਾਨਸੋ ਤਾਲ ਤਰ ਦਰਸ਼ ਦਿਖਾਏ ਹੈ, ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਕਹਿੰਦੇ ਨਿਕਲ ਦਾ ਸਰੂਪ ਧਾਰਨ ਕਰਕੇ ਆ। ਅਨਕੰਨ ਵਿਰਤੇ ਜਸ ਮਨਸਾ ਸਾਨਾ, ਨਾਨਕ ਪਦ ਦੇ ਅਰਥ ਭਾਈ ਕੰਗਲਾ ਜੀ ਨੇ ਬੜੇ ਸੁੰਦਰ ਕੀਤੇ ਹੈ, ਭਾਈ ਸੰਤੋਖ ਸਿੰਘ ਸਾਹਿਬ ਨੇ ਬੜੇ ਕੀਤੇ ਹੈ, ਬੜੇ ਗਹਿਰੇ ਅਰਥ, ਬੜੇ ਗਰੀਬ ਬੁੱਧ ਦੇ ਨਾਲ ਗ੍ਰਹਿਣ ਕਰਨ ਵਾਲੇ ਅਰਥ ਹਨ। ਸਾਰ ਅੰਸ ਇਹੀ ਹੈ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਪਰ ਕਹਿੰਦੇ ਨੀ ਨਾਨਕ ਨਾਮ ਨਿਰੰਜਨ ਜਾਣੋ, ਨਾਨਕ ਕੀ ਹੈ ਨਿਰੰਜਨ, ਨਿਰੰਜਨ ਕੀ ਹੈ ਨਾਨਕ, ਉਹ ਨਿਰਾਕਾਰ ਦੇ ਪਾਰ ਬ੍ਰਹਮ ਪਰਮੇਸ਼ਰ ਹੈ, ਸਾਕਾਰ ਦੇ ਵਿੱਚ ਗੁਰ ਪਰਮੇਸ਼ਰ ਹੈ, ਤੇ ਆਪ ਹੀ ਕਹਿੰਦਾ ਹੈ ਇਹ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ, ਇਹ ਰੱਬ ਕਹਿੰਦਾ। ਸਾਨੂੰ ਸਮਝਾਉਣ ਵਾਸਤੇ ਕਹਿੰਦਾ ਕਿ ਰੱਬ ਨੂੰ ਆਪਣੇ ਆਪ ਨੂੰ ਕਹਿਣ ਦੀ ਕੀ ਲੋੜ ਪੈ ਗਈ ਸੀ, ਸਾਡੇ ਵਾਸਤੇ ਕਹਾਣੀ ਬਣਾਈ ਹੈ। ਗੁਰ ਪਰਮੇਸ਼ਰ ਕੀ ਇੱਕ ਹੈ, ਨਾਨਕ ਸੋਧੇ ਸ਼ਰਤ ਵੇਦ ਪਾਰ ਬ੍ਰਹਮ ਗੁਰ, ਨਿਰਗੁਣ ਤੇ ਸਰਗੁਣ ਦੋਨਾਂ ਦੀ ਹੀ ਉਪਾਸ਼ਨਾ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਸਿੱਖ ਨੇ ਸਵਾਲ ਕੀਤਾ, ਮਹਾਰਾਜ ਨਿਰਗੁਣ ਦੀ ਉਪਾਸਨਾ ਕਰਨੀ ਚਾਹੀਦੀ ਹੈ ਕਿ ਸਰਗੁਣ ਦੀ ਉਪਾਸਨਾ ਕਰਨੀ ਚਾਹੀਦੀ? ਮਹਾਰਾਜ ਕਹਿੰਦੇ ਜੇ ਦੋ ਹੋਣ ਤਾਂ ਮੈਂ ਦੱਸਾਂਗੇ ਇਹਦੀ ਕਰ ਲੈ ਨਾ ਕਰਕੇ, ਤੇ ਇੱਕ ਹੀ ਹੈ ਜਿਹੜੇ ਦੋ ਨਾਲ ਰਹਿ ਰਹੇ ਹਨ। ਜੇ ਨਿਰਗੁਣ ਦੀ ਕਰ ਲਈ ਤਾਂ ਵੀ ਸਰਗੁਣ ਦੀ, ਸਰਗੁਣ ਦੀ ਕਰ ਲਈ ਤਾਂ ਵੀ, ਤਾਂ ਹੈ ਹੀ ਇੱਕ ਦੇ ਨਿਰਗੁਣ ਆਪ ਸਰਗੁਣ ਉਹ ਹੈ ਹੀ, ਉਹ ਗੱਲ ਉਹ ਕੋਈ ਹੈ ਹੀ ਕਲਾ ਧਾਰ ਜੀ ਸਰਗੁਣ ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਭਾਵ। ਨਿਰਗੁਣ ਤੇ ਸਰਗੁਣ ਦੇ ਸਾਧਨ ਉਹ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਇਹ ਉਹ ਮੁਬਾਰਕ ਦਿਹਾੜਾ ਆ ਰਿਹਾ। ਤੇ ਇੱਥੇ ਤੱਕ ਆਪਾਂ ਇਤਿਹਾਸ ਜਿਹੜਾ ਨਗਰ ਦਾ ਇਤਿਹਾਸ ਰਾਏ ਪੁਆਇੰਟ ਦੀ ਤਲਵੰਡੀ ਦਾ, ਗੋਡੇ ਪਿੰਡ ਤੋਂ ਤਲਵੰਡੀ ਪਿੰਡ ਤੇ ਬਾਬਾ ਰਾਮ ਨਾਰਾਇਣ ਤੋਂ ਬਾਬਾ ਕਲਿਆਣ ਚੰਦ ਜੀ ਤੱਕ, ਲਾਲ ਚੰਦ ਜੀ ਤੱਕ ਇਹ ਅੱਜ ਵਿਚਾਰ ਆਪ ਜੀ ਨੇ ਸਰਵਣ ਕਰ ਲਈ ਹੈ। ਹੁਣ ਅਗਲੇ ਪੜਾਅ ਦੇ ਵਿੱਚ ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਵੇਲੇ ਜੋ ਘਟਨਾਵਾਂ ਘਟੀਆਂ ਜਿਹੜੀਆਂ ਪ੍ਰਚਾਰ ਵਿੱਚ ਬਹੁਤ ਘੱਟ ਇਸ ਕਰਕੇ ਆਈਆਂ ਨੇ ਕਿ ਹੁਣ ਵਾਲੀਆਂ ਜਨਮ ਸਾਖੀਆਂ 'ਚ ਮਿਲਦੀਆਂ ਨੇ। ਮੈਂ ਇੱਕ ਪੁਰਾਤਨ ਜਨਮ ਸਾਖੀ ਪੜ੍ਹੀ ਸੀ ਕੈਲੀਫੋਰਨੀਆ ਦੇ ਵਿੱਚ, ਉਹ ਪ੍ਰੇਮੀ ਦਾ ਨਾਮ ਸੀ ਮੁਖਤਿਆਰ ਸਿੰਘ, ਨਾਨਕ ਸਰ ਸੰਪਰਦਾ ਦੇ ਨਾਲ ਸੰਬੰਧ ਰੱਖਦਾ ਸੀ ਤੇ ਉਹਨੇ ਚਾਅ ਦੇ ਨਾਲ ਕਹਿੰਦੇ ਬਾਬਾ ਜੀ ਮੇਰੇ ਕੋਲ ਇੱਕ ਜਨਮ ਸਾਖੀ ਹੈ ਹੱਥ ਲਿਖਤ ਪੁਰਾਣੀ, ਜਦ ਦੇਖੀ ਉਹਨੂੰ ਜਥਾ ਨਾਲ ਸੀ ਭਾਈ ਹਰਦੇਵ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਤੇ ਮੈਂ ਕਿਹਾ ਵੀ ਤੂੰ, ਕਹਿੰਦਾ ਜੀ ਪੜ੍ਹ ਲਓ ਜਿੰਨਾ ਤੇਰੇ ਇੱਥੇ ਆਉਂਦੇ ਸੀ। ਮੈਂ ਕਿਹਾ ਹੈ ਤਾਂ ਸਾਰੀ ਉਮਰ ਪੜ੍ਹਨ ਵਾਲੀ, ਚੱਲ ਤੂੰ ਤੇਰੀ ਦੇਰ ਰਹਿ ਦਿੱਤੇ ਤੇਰੇ ਨਾਲ ਧੱਕਾ ਨਹੀਂ। ਉਹਦੇ ਵਿੱਚ ਮੈਂ ਕੁਝ ਚੀਜ਼ਾਂ ਨੋਟ ਕੀਤੀਆਂ ਸਨ, ਉਹ ਮੈਂ ਗੁਰਪ੍ਰਕਰਮ ਦੇ ਵਿੱਚ ਲਿਖ ਵੀ ਦਿੱਤੀਆਂ ਸਨ ਤੇ ਬਾਕੀ ਦੀਆਂ ਜਨਮ ਸਾਖੀਆਂ ਲੱਭਦੀਆਂ। ਉੱਥੇ ਤਾਂ ਦਿਨਾਂ ਦਾ ਮਹੀਨਿਆਂ ਦਾ ਇਤਿਹਾਸ ਜਿਹੜਾ ਲਿਖਿਆ ਹੋਇਆ, ਗੁਰੂ ਨਾਨਕ ਕਿੰਨੇ ਦਿਨਾਂ ਦੇ ਸੀ, ਉਹਨੂੰ ਕੀ ਘਟਨਾ ਵਾਪਰੀ, ਕਿੰਨਿਆਂ ਮਹੀਨਿਆਂ ਦੇ ਸੀ, ਕਿਹੜੀ ਕਿਹੜੀ ਘਟਨਾ ਵਾਪਰੀ, ਇਹ ਸਾਰਾ ਵਿਚਾਰ ਆਪਾਂ ਅਗਲੇ ਦਿਨਾਂ ਦੇ ਵਿੱਚ ਸੁਣਾਂਗੇ। ਜਿੱਥੇ ਤੱਕ ਇਤਿਹਾਸ ਮੈਨੂੰ ਲਿਜਾ ਹੋਇਆ ਮੈਂ ਲਿਜਾਊਂਗਾ ਉੱਥੇ ਤੱਕ, ਪਰ ਖਿੱਚਤ ਹੋ ਕੇ ਨਹੀਂ ਲਿਜਾਣਾ ਮੈਂ, ਹੌਲੀ ਹੌਲੀ ਜਿੱਥੇ ਤੱਕ ਚੱਲਿਆ ਸਹਿਜੇ ਸਹਿਜੇ ਹਰਕਾ ਬਲੋਗਣਾ ਲੋਗੋ ਮੇਰੇ ਭਾਈ ਸਹਿਜ ਲੋਗੋ ਜੈਸੇ ਤਤ ਨਾ ਜਾਈ, ਉਪਣੇ ਚੱਲਣਾ ਆਪਣੇ ਸਹਿਜੇ ਸਹਿਜੇ ਚੱਲਣਾ। ਇਹ ਮੈਨੂੰ ਪ੍ਰਬੰਧਕਾਂ ਨੇ ਤਾਂ ਕਿਹਾ ਸੀ ਕਹਿੰਦੇ ਭਾਵੇਂ ਉਪਰ ਟਾਈਮ ਹੋ ਜਾਵੇ ਵੀ ਤੁਸੀਂ ਨੌ ਤੱਕ ਦਾ ਨਹੀਂ ਖਿਆਲ ਕਰਨਾ, ਪਰ ਮੈਂ ਇਸ ਕਰਕੇ ਵੀ ਖਿਆਲ ਕਰਦਾ ਵੀ ਜਿਹੜੇ ਸ਼ਹਿਰੀ ਲੋਕ ਹੁੰਦੇ ਨੇ ਬੜੇ ਪੱਕੇ ਹੁੰਦੇ ਨੇ ਟਾਈਮ ਦੇ, ਵੀ ਕਿਤੇ ਇਹ ਨਾ ਹੋਵੇ ਵੀ ਬਾਜੇ ਬਣਾਉਣ ਵਾਲੇ ਇਕੱਲੇ ਰਹਿ ਜਾਣ ਤੇ ਤੁਸੀਂ ਚਲੇ ਜਾਓਗੇ, ਉਹ ਰੋਜ਼ ਦਾ ਹੀ ਕੰਮ ਹੈ। ਇਹ 4 ਨਵੰਬਰ ਨੂੰ ਅੰਮ੍ਰਿਤ ਸੰਚਾਰ ਹੈ ਜੀ 10 ਵਜੇ ਆਪਣੇ ਪਰਚੀ ਦੇ ਵਿੱਚ, ਫਿਰ ਤਾਂ ਅੰਮ੍ਰਿਤ ਬਾਰੇ ਵੀ ਆਪਾਂ ਨੂੰ ਕੁਛ ਨਾ ਕੁਛ ਕਹਿਣਾ ਬਣਦਾ, ਚਲੋ ਬਾਕੀ ਦੇ ਦਿਨਾਂ 'ਚ ਕਹਿ ਦਾਂਗੇ। ਉਹ ਮੈਂ ਤਾਂ ਕਹਿ ਰਿਹਾ ਵੀ ਇੱਕ ਵਾਰੀ ਮੈਂ ਨਿਆਣੇ ਹੁੰਦੇ ਨੇ ਨਾ ਇਹ ਦੇਖਿਆ ਸੀ ਆਪਣੇ ਅੱਖਾਂ ਨਾਲ ਦੇਖਿਆ ਪਾਉਂਦਾ, ਉਹ ਮੇਰੀ ਘਟਨਾ ਯਾਦ ਰਹਿੰਦੀ ਹੈ। ਮੈਂ ਪਹਿਲਾਂ ਜਿਹੜੇ ਮੇਰੇ ਨਾਨਕੀ ਮਹਾਂਪੁਰਸ਼ ਰਹਿੰਦੇ ਸੀ ਜਿਹਨਾਂ ਨੇ ਆ ਢੋ ਕੇ ਚਿੰਤਾ ਸਿਖਾਇਆ ਮੈਨੂੰ, ਫਿਰ ਹੁਣ ਤੱਕ ਜਦੋਂ ਲਈਏ ਯਾਦ ਤੋਂ ਲਟਕੀ ਜਾਂਦਾ, ਅੱਗੇ ਚੁਕਾਉਣ ਨਹੀਂ ਨਾ ਪਾਉਂਦਾ, ਦੀਵਾਨ ਲੱਗਿਆ।